ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਇਹ ਵਾਰ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ। ਇਹ ਵਾਰ ਮੂਲ ਰੂਪ ਵਿੱਚ ਪੌੜੀਆਂ ਆਉਂਦੀਆਂ ਨੇ ਅਤੇ ਸਾਰੀਆਂ ਪੌੜੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਨੇ। ਸਲੋਕ ਇਸ ਵਿੱਚ ਮਿਸ਼ਰਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ। ਇਹ ਪਾਵਨ ਸਲੋਕ ਦੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ। ਸਤਿਗੁਰੂ ਦਾ ਸਰੂਪ, ਸਤਿਗੁਰ ਦੀ ਮਹਿਮਾ, ਸਤਿਗੁਰ ਦੀ ਸੇਵਾ ਦਾ ਫਲ ਇਸ ਸਲੋਕ ਵਿੱਚ ਸਤਿਗੁਰਾਂ ਨੇ ਸਾਡੇ ਸਾਹਮਣੇ ਜੋ ਹੈ ਰੱਖਿਆ। ਮਨੁੱਖ ਦੇ ਮਨ ਵਿੱਚ ਬਹੁਤ ਵੱਡੀ ਭ੍ਰਾਂਤੀ ਹੈ ਪਰਮਾਤਮਾ ਬਾਰੇ, ਗੁਰੂ ਬਾਰੇ। ਆਦਿ ਕਾਲ ਤੋਂ ਇਹ ਬੋਧ ਫੇਰਿਆ ਹੈ ਕਿ ਕੋਈ ਪਰਮਾਤਮਾ ਹੈ, ਕੋਈ ਸ੍ਰਿਸ਼ਟੀ ਦਾ ਕਰਤਾ ਹੈ, ਕੋਈ ਜਗਤ ਦਾ ਰਕਸ਼ਕ ਹੈ। ਪਰ ਕੌਣ ਹੈ? ਸ਼ਕਤੀ ਦਾ ਬਹਾਓ ਮਨੁੱਖ ਨੇ ਜਿੱਥੇ ਜਿੱਥੇ ਦੇਖਿਆ ਉੱਥੇ ਉੱਥੇ ਮਨੁੱਖ ਦਾ ਸਿਰ ਝੁਕ ਗਿਆ। ਕਿਹਨੂੰ ਦਿਸ ਪਿਆ ਜਗਤ ਦਾ ਜੀਵਨ ਪਾਣੀ? ਵਹਿੰਦੇ ਹੋਏ ਦਰਿਆਵਾਂ ਦੇ ਅੱਗੋਂ ਮਨੁੱਖ ਨੇ ਸਿਰ ਝੁਕਾਇਆ। ਮੈਂ ਸਮਝਦਾ ਸੀ ਸਿਰਫ ਇਹ ਪ੍ਰਥਾ ਭਾਰਤ ਵਿੱਚ ਹੈ, ਨਹੀਂ ਸਾਰੇ ਯੂਰਪ, ਅਮੈਰੀਕਾ, ਕੈਨੇਡਾ ਵਿੱਚ ਜਿੱਥੇ ਝੀਲ ਹੈ, ਜਿੱਥੇ ਪਾਣੀ ਹੈ, ਜਿੱਥੇ ਦਰਿਆ ਹੈ, ਪੈਸੇ ਸੁੱਟਦੇ। ਕਿਸ ਮੁੱਦੇ ਨਾਲ ਸੁੱਟਦੇ ਨੇ ਪੈਸੇ? ਪਹਿਲੇ ਤਾਂ ਮੈਂ ਸਮਝਦਾ ਸੀ ਗੰਗਾ ਜਮਨਾ 'ਚ ਸਿਰਫ ਭਾਰਤੀ ਲੋਕ ਪੈਸੇ ਸੁੱਟਦੇ ਨੇ। ਸਰੋਵਰਾਂ ਨੂੰ ਉਹਨਾਂ ਵਿੱਚ ਮਾਇਆ ਸਿਰਫ ਇਸ ਦੇਸ਼ ਦੇ ਸੁੱਟਦੇ ਨੇ, ਵਿਦੇਸ਼ਾਂ 'ਚ ਵੀ ਸੁੱਟਦੇ, ਚੀਨ ਦੇ 'ਚ ਵੀ ਸੁੱਟਦੇ। ਪਾਣੀ ਜਗਤ ਦਾ ਜੀਵਨ ਹੈ, ਪਹਿਲਾ ਪਾਣੀ ਜੀਵ ਹੈ। ਜੀਵਨ ਦਾ ਬਹਾਓ ਜਦ ਮਨੁੱਖ ਨੇ ਪਾਣੀ ਵਿੱਚ ਦੇਖਿਆ ਸਿਰ ਝੁਕ ਗਿਆ। ਫਿਰ ਦਿਸਿਆ ਕੁਛ ਦਰਖਤ ਵੀ ਮਨੁੱਖੀ ਜੀਵਨ ਦੇ ਰਕਸ਼ਕ ਨੇ, ਸਵਾਸਥ ਦੇ ਰਕਸ਼ਕ ਨੇ। ਇਹਨਾਂ ਵਿੱਚ ਪਿੱਪਲ ਸੀ, ਬੋੜ ਸੀ, ਬੇਰੀਆਂ ਸਨ, ਪੂਜੀਆਂ ਵੀ। ਫਿਰ ਦਿਸ ਪਿਆ ਬ੍ਰਹਿਮੰਡ ਦੀ ਹਲਚਲ ਦਾ ਕਾਰਨ ਤੇ ਸੂਰਜ। ਸਭ ਕੁਝ ਤੇ ਇਸ ਕਰਕੇ ਹੋ ਰਿਹਾ। ਫਿਰ ਮਨੁੱਖ ਨੇ ਸੂਰਜ ਨੂੰ ਨਮਸਕਾਰ ਕੀਤਾ। ਫਿਰ ਮਨੁੱਖ ਸੂਰਜ ਦੇ ਅੱਗੋਂ ਝੁਕਿਆ। ਵਰਸ ਕੇ ਐਸਾ ਦਿਸਿਆ ਸੱਪ ਨੇ ਡੰਗ ਮਾਰਿਆ, ਮਨੁੱਖ ਮਰ ਗਿਆ। ਤੋ ਖਿਆਲ ਹੋਇਆ ਕਿਧਰੇ ਜੀਵਨ ਦਾਤਾ ਵੀ ਇਹੀ ਨਾ ਹੋਵੇ, ਤੋ ਨਾਗ ਭਗਵਾਨ ਬਣ ਗਿਆ, ਨਾਗ ਦੇਵਤਾ ਬਣ ਗਿਆ। ਨਾਗਾਂ ਦੀ ਪੂਜਾ ਚਲੀ ਇਸ ਦੇਸ਼ ਵਿੱਚ। ਬਹੁਤ ਸਾਰੇ ਤਿਉਹਾਰਾਂ ਵਿੱਚੋਂ ਇੱਕ ਐਸਾ ਵੀ ਤਿਉਹਾਰ ਹੈ ਜੋ ਸੱਪਾਂ ਨਾਲ ਸੰਬੰਧਿਤ ਹੈ, ਨਾਗ ਪੰਚਮੀ। ਨਾਗ ਪੰਚਮੀ ਸੱਪਾਂ ਦੀ ਪੂਜਾ ਕਰਦੇ। ਸਿਰਫ ਇਹੀ ਦੇਸ਼ ਨਹੀਂ, ਸਾਰਾ ਚੀਨ ਵੀ ਸੱਪਾਂ ਦੀ ਪੂਜਾ ਕਰਦਾ। ਮਲੇਸ਼ੀਆ ਦਾ ਇੱਕ ਵੱਡਾ ਸ਼ਹਿਰ ਪੀਨਾਂਗ, ਮੈਨੂੰ ਉੱਥੋਂ ਦੇ ਸੱਜਣ ਲੈ ਗਏ। एक मंदिर दिखाण, उस मंदिर का नाम है स्नैक टेंपल, सप्पा का मंदिर। खुले सप छोड़े हुए ने, कोई 100-150 दे करीब इधर घूम रहे हैं, इधर घूम रहे हैं, पूजो मत्था देखो। स्नैक टेंपल सप्पा का मंदिर, सब चाइनीज लोग भी पूजते हैं, वो भी सजदा कर रहे हैं। किधरे किधरे अफ्रीका दे हबशी मनुख जद भी झुके है, भैदा मारिया, मनुख जद भी झुके है, लोभ दा मारिया। मनुख दे पूजा प्रतिष्ठा झुकण दे सिर्फ दो ही कारण है। इस तो कुछ मिल रहा है तो झुक गया है, ये कुछ खो सकता है झुक गया, या तो लोभ करके मनुख झुके है, या फिर भय करके मनुख झुके है। सूरज तो कुछ मिल रहा है, वगदे हुए दरियावां तो कुछ मिल रहा है, दरख्तां तो कुछ मिल रहा है, गौ तो कुछ मिल रहा है, मनुख झुक गया, मनुख ने मत्था टेकया, इस तो मिल रहा है। देरी गौ भी दुध दे रही है, तो दुध बच्चे का जीवन है, बेशतर मनुखा का जीवन है, परफेक्ट डाइट है, पूरी खुराक है। सूरज चंद तारियां दे अगों मनुख झुकया, दरख्तां दे अगों मनुख झुकया, फिर किसे मनुख दे च उसने गुण देखे, कला देखी, शक्ति देखी, फिर मनुख मनुख दे अगों झुकया, फिर मनुख ने मनुख दी परिक्रमा की, फिर मनुख ने मनुख नू सजदा किया। वो मनुख जद ना रहा तो फिर उसकी मड़ी पूजी गई, उसकी कबर पूजी गई, सारी दुनिया च पूजिया जा रही। भावें इस्लाम कितना आखे असी वाहिद खुदा दे पुजारी हाँ, जद्दा दे जिदी जियारत करन जांदे ने उते खाना खुदा है, उते ते बुत हटा दिते सन, मूर्तियां हटा दितियां सन मुहम्मद साहब, पर मुहम्मद साहब की कबर जिथे है उस शहर का नाम है मदीना, जिसकी अहले इस्लाम जियारत करन जांदा है, हज करन जांदा है, वो जद्दा दे उन्हों खाना है खुदा कहते, मक्का काबा करके कहते हैं। तो जिथे कबर है मुहम्मद साहब की उन्हों मक्का मदीना कहते, जितने जाते ने खाना खुदा दे परिक्रमा करन, फिर मुहम्मद साहब की कबर की परिक्रमा करन ते सजदा करन जाते, वो मदीने दे छे। मक्का शहर नू कहंदे ने, मक्का सिटी नू कहंदे ने, मक्का जद्दा, मक्का मदीना। मनुख दे खूबियां देखियां गईयां, गुण देखे गए, मनुख पूजिया गया, मनुख जद ना रहा फिर उदी कबर पूजी गई, उदी मड़ी पूजी। अनंत काल तो मनुख अपना दृढ़ इरादा नहीं कर सकया कि कौन दे रहा है, कौन ले रहा है। भगत नामदेव जी, देह लेह एक तो बिगर को नहीं, फारसी का यह शब्द है नामदेव का, देह लेह एक तो बिगर को नहीं, तो ही लेना है, तो ही देना है, दूजा नहीं है, ही नहीं। आउंदा भी तेथों है सब कुछ, सारा तेरी तरफ ही वापस जांदा है, सारा पानी सागर तो आउंदा है, बारिश दे रूप विच, दरियावां दे रूप विच, किधरे बर्फ दे रूप विच, बदलां दे रूप विच, ये सारा पानी सागर तो आंदा है, फिर सारे दरिया सागर दी तरफ चल पैंदे हैं। मिलिया सागर तो سب کچھ ساگر دی طرف جا رہے ہیں، آؤں سب کچھ پرماتما تو ہے، پھر سب کچھ پرماتما دی طرف جانا ہے. دیہے لیہے ایک تو دیگر کو نہیں، دوجا نہیں ہے کوئی، ایک کو ہے. اور بھرم بولے تھے رچ کہندے نے منک دی گیان دی سیما کر کے نرنکار دی سیما بن جاتی ہے، سنسار دی بھی سیما بن جاتی ہے. میں جتنا جاندا بس اتنا ہی سنسار ہے، اس کو زیادہ نہیں. میں جتنا جاندا بس اتنا ہی نرنکار ہے، اس کو زیادہ نہیں. میری سمجھ دی سیما پرماتما دی سیما بنا دیندی ہے، میری سمجھ دی سیما سنسار دی بھی سیما بنا دیندی ہے. ایک سائنٹسٹ میرے نالوں سنسار بارے زیادہ جاندا ہے، تو وہ دا سنسار میرے نالوں زیادہ وڈا ہے. میں اس نالوں گھٹ جاندا تو میرا سنسار اس نالوں چھوٹا ہے. جنوں اسی کہہ دینے ہاں گوار، صرف اپنے پنڈ بارے گاؤں بارے جاندا ہے، باقی ککھ نہیں جاندا، پر گاؤں دا ہی پتہ ہے گوار. جانن دی سیما سنسار دی سیما بڑا دیندی ہے، جانن دی سیما نرنکار دی سیما بڑا دیندی ہے، ورنہ نرنکار اسیم ہے، سنسار بھی اسیم ہے. نہیں انت پایا جا سکتا، نہیں انت پایا جا سکتا. پر چونکہ سمجھ دی تے سیما ہے، انت ہے، اس تو اگے سوچنا اوکھا ہو جاندا ہے. تو یہی سمجھ دی سیما پرماتما دی سیما بنا دے. جنہ دی سمجھ اسیم ہے، پھر انہوں نے جو اعلانیاں کیا، سیمت سمجھ والے انہوں نال سہمت نہ ہو. گرو گرنتھ صاحب نو متھا ٹیکنا بہتیاں دا پکھنڈ ہی ہوندا ہے، پھر وہ قبراں نو بھی متھا ٹیک دے پے، وہ مڑیاں دی بھی پوجا کرتے پے، وہ داغے تویز بھی لیندے پے نے، وہ جوتش ودیا وچ بھی وشواس کرتے ہیں. کل ایک ماتا پوچھ رہی سی، میری لڑکی تے جس لڑکے نال رشتہ کیتا ہے، جوتشی تو پوچھے کنڈلی میل نہیں کھاندی، جنم کنڈلی میل نہیں، مینو یہ شادی کرنی چاہیے، رشتہ پکا رکھنا چاہیے کہ نہیں؟ میں کہ مینوں تے جنم کنڈلی دا پتا ہے کوئی نہیں، میں اپنی کدی نہیں بنائی. ایتھے بھی اندازے نال ماں باپ نے میرا جنم دن بھی یاد نہیں رکھیا سی، اندازے نال جد اتنے سکول چا کے بھرتی ہوئے الور، اندازے نال لکھا ہے. تو میں کہ اپنی تے کوئی جنم کنڈلی ہے نہیں، جنم کنڈلی تو بنا چل دے پیا. گرو دی مہر ہے، اس اوستھا تک ویاہ نبھ گیا، پاوے جنم کنڈلی ملتی ہے پاوے نہیں، تو کہڑے چکران دی چپی ہے. میں کہ تیرا ویاہ نبھ رہا ہے کہ نہیں؟ کہندا بڑا چنگا. تو میں کہ جنم کنڈلی ملائی سی؟ بڑی پاری اگیان کی ہویا، جنم کنڈلی میل کھا گئی، دل نہیں ملے. میں او رشتے ٹوٹتے ہوئے دیکھے نے جنہ دی جنم کنڈلی تے ملدی سی، من نہیں ملے، وچار نہیں ملے، رشتے ٹوٹ گئے. اور اس طرح دے انت رشتے میں ٹوٹتے ہوئے دیکھے. سمجھ دی سیما نرنکار دی سیما بنا دیندی ہے، سمجھ دی سیما گرو دی سیما بنا دیندی ہے، سمجھ دی سیما سنسار دی سیما بنا دیندی ہے. جو سیمت ہے وہ نرنکار نہیں ہے، وہ میری سمجھ ہے. جو سیمت ہے وہ گرو بھی نہیں ہے، وہ میری سمجھ ہے. جو سیمت ہے وہ سنسار بھی نہیں ہے، وہ میری سمجھ ہے. پر اپنی سمجھ نو سیمت کہنا کہ چوٹ بڑی لگتی ہے، کوئی دوجا بھی آ کے تے برداشت کرنا اوکھا. کہندے نے ٹھیک ہے، پر چل تے اس طرح ہی ہے کہ منک نو اپنے تن نال بڑا موہ ہے، لیکن دھارمک منو چنتک کہندے نے نہیں، ਮਨੁੱਖ ਨੂੰ ਆਪਣੇ ਮਨ ਨਾਲ ਬੜਾ ਮੋਹ ਹੈ। ਇੱਕ ਬੰਦਾ ਇਤਨਾ ਕਹਿ ਦੇ ਰਿਹਾ, ਤੁਹਾਡੇ ਮੂੰਹ ਤੇ ਦਾਗ ਹੈ, ਕੋਈ ਕਾਲਕ ਲੱਗ ਗਈ ਹੈ, ਮਨੁੱਖ ਬੁਰਾ ਨਹੀਂ ਮਟਾ ਮਨਾਉਂਦਾ, ਕਹਿੰਦਾ ਹਟਾ ਦਿੰਦਾ ਹਟਾ ਦੇ। ਕੋਈ ਕਹਿ ਦੇਵੇ ਕੱਪੜਿਆਂ ਤੇ ਦਾਗ ਲੱਗਿਆ, ਬਹੁਤ ਵੱਡਾ ਦਾਗ ਲੱਗਿਆ, ਕਾਲਕ ਲੱਗ ਗਈ ਹੈ, ਮਨੁੱਖ ਬੁਰਾ ਨਹੀਂ ਮਟਾ। ਪਰ ਕੋਈ ਇਤਨਾ ਕਹਿ ਦੇਵੇ ਤੇਰਾ ਮਨ ਦਾਗੀ ਹੈ, ਤੇਰਾ ਮਨ ਕਾਲਾ ਹੈ, ਮਨੁੱਖ ਲੜਨ ਨੂੰ ਪੈਂਦਾ ਉਹਦਾ, ਮਨੁੱਖ ਆਪੇ ਤੋਂ ਬਾਹਰ ਹੋ ਜਾਏਗਾ। ਮੂੰਹ ਦਾ ਦਾਗ ਕਿਸੇ ਨੇ ਦੱਸਿਆ ਤੂੰ ਉਸਦਾ ਧੰਨਵਾਦ ਪਿਆ ਕਰਦਾ ਹੈ, ਤੇ ਮਨ ਦਾ ਦਾਗ ਕਿਸੇ ਨੇ ਦੱਸ ਦਿੱਤਾ ਤੂੰ ਲੜਨ ਨੂੰ ਤਿਆਰ ਹੋ ਗਿਆ, ਤੂੰ ਝਗੜਨ ਨੂੰ ਤਿਆਰ ਹੋ ਗਿਆ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਮਨੁੱਖ ਇਤਨਾ ਤਨ ਦੇ ਚ ਨਹੀਂ ਜੀਵਦਾ ਜਿਤਨਾ ਮਨ ਦੇ ਚ ਜੀਵਦਾ। ਸਰੀਰ ਨੂੰ ਸੱਟ ਵੀ ਲੱਗ ਜਾਏ ਬਰਦਾਸ਼ਤ ਕਰ ਲੈਂਦਾ, ਮਨ ਨੂੰ ਚੋਟ ਲੱਗੇ ਕੋਈ ਇਹਦੇ ਵਿਚਾਰਾਂ ਦਾ ਖੰਡਨ ਕਰ ਦੇਵੇ, ਤੜਪ ਕੇ ਰਹਿ ਜਾਂਦਾ, ਬੇਅਕਲ ਹੋ ਕੇ ਰਹਿ ਜਾਂਦਾ। ਪਤਾ ਇਸਦਾ ਕਾਰਨ ਕੀ ਹੈ? ਕਹਿੰਦੇ ਨੇ ਅਚੇਤਨ ਦੇ ਚ ਇੱਕ ਗੱਲ ਹੈ, ਤਨ ਨੇ ਤੇ ਇੱਕ ਦਿਨ ਨਾਸ ਹੋ ਹੀ ਜਾਣਾ, ਮਨ ਨਾਸ ਨਹੀਂ ਹੋਣਾ। ਨਹੀਂ, ਤਨ ਦੀ ਮੌਤ ਮੈਂ ਫਿਰ ਦੁਹਰਾ ਦੇਵਾਂ, ਮਨ ਦੀ ਮੌਤ ਨਹੀਂ। ਇਸ ਵਾਸਤੇ ਮਨੁੱਖ ਜਿਤਨਾ ਮਨ ਦੇ ਚ ਜੀਵਦਾ ਹੈ ਇਤਨਾ ਤਨ ਦੇ ਚ ਨਹੀਂ। ਭਾਵੇਂ ਗੁਰੂ ਕੁਛ ਆਖੇ, ਸੰਤ ਜਨ ਕੁਛ ਆਖਣ, ਭਗਤ ਕੁਛ ਆਖਣ, ਮਨੁੱਖ ਕਰਦਾ ਆਪਣੇ ਮਨ ਦੀ ਹੈ, ਕਿਉਂਕਿ ਮਨ ਦੇ ਚ ਜੀਵਦਾ, ਮਨ ਨਾਲ ਬੜਾ ਮੋਹ ਹੈ, ਕਰਦਾ ਆਪਣੇ ਮਨ। ਔਰ ਅਕਸਰ ਜੋ ਬਹੁਤ ਗਹਿਰੇ ਆਪਣੇ ਮਨ ਵਿੱਚ ਜੀਂਦੇ ਨੇ ਉਹਨਾਂ ਨੂੰ ਹੀ ਮਨਮੁੱਖ ਕਹਿੰਦੇ ਨੇ, ਤੇ ਉਹ ਕਹਿ ਦਿੰਦੇ ਨੇ ਲੈ ਇਹਨਾਂ ਗੁਣੀਆਂ ਗਿਆਨੀਆਂ ਦਾ ਤੇ ਇਹੀ ਕੰਮ ਹੈ, ਆਖਦੇ ਹੀ ਰਹਿੰਦੇ ਨੇ, ਇਹ ਤੇ ਕਹਿਣਾ ਹੀ ਆਪਾਂ ਨੇ, ਆਪਾਂ ਤੇ ਪੀਵਾਂਗੇ, ਆਪਾਂ ਤੇ ਸਾਰੇ ਅਨਰਥ ਕਰਾਂਗੇ, ਇਹਨਾਂ ਨੇ ਤੇ ਇਹੀ ਕੁਛ ਆਖਣਾ ਹੈ, ਅਸੀਂ ਤੇ ਨਾਈ ਕੋਲ ਜਾਵਾਂਗੇ, ਕੇਸ ਕਟਾਵਾਂਗੇ। ਮਨੁੱਖ ਜਿਤਨਾ ਆਪਣੇ ਮਨ ਦੇ ਚ ਜੀਵਦਾ ਹੈ ਇਤਨਾ ਤਨ ਦੇ ਚ ਨਹੀਂ ਹੈ। ਆਪਣੇ ਮਨ ਦੇ ਸਾਹਮਣੇ ਇਹ ਗੁਰੂ ਦੇ ਮਨ ਨੂੰ ਵੀ ਕਬੂਲ ਨਹੀਂ ਕਰਦਾ। ਮਨ ਮੇ ਨਾ ਗੁਰਮਤ, ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲਿਵ ਲਾਈਏ। ਭਾਈ ਸਾਹਿਬ, ਭਾਈ ਗੁਰਦਾਸ, ਭਾਈ ਗੁਰਦਾਸ ਕਹਿੰਦੇ ਨੇ ਜੋ ਗੁਰੂ ਦਾ ਮਨ ਹੈ ਉਹ ਮੈਨੂੰ ਕਬੂਲ ਨਹੀਂ, ਤੇ ਜੋ ਮੇਰਾ ਮਨ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ। ਤਨ ਬਦਲਦਾ ਹੈ, ਪ੍ਰਕਿਰਤੀ ਬਦਲਾਉਂਦੀ ਹੈ, ਬੱਚਾ ਜਵਾਨ ਆਉਂਦਾ ਹੈ, ਜਵਾਨ ਬੁੱਢਾ ਹੋ ਜਾਂਦਾ ਹੈ। ਹੁਣੇ ਹੀ ਆਉਂਦਿਆਂ ਰਸਤਿਆਂ 'ਚ ਇੱਕ ਸੱਜਣ ਨੇ ਕਹਿ ਦਿੱਤਾ, ਪਹਿਚਾਣਿਆ ਨਹੀਂ, ਅੱਗ ਹੋ ਗਈ ਤੁਸੀਂ ਨਹੀਂ ਪਹਿਚਾਣਿਆ। ਜਦ ਨਾਮ ਦੱਸਿਆ ਨਾਲ ਦੇ ਸਾਥੀ ਨੇ, ਮੈਂ ਕੀ ਕਰੀਏ, ਤੁਹਾਨੂੰ ਜਵਾਨੀ 'ਚ ਦੇਖਿਆ ਸੀ, ਅੱਜ ਬੁੱਢੇ ਹੋ ਕੇ ਦੇਖਦੇ ਪਏ, ਨਹੀਂ ਪਹਿਚਾਣ ਸਕਿਆ, ਨਹੀਂ ਪਹਿਚਾਣ ਸਕਿਆ। ਦੇਖਿਆ ਸੀ ਤੁਹਾਨੂੰ ਚੜ੍ਹਦੀ ਜਵਾਨੀ 'ਚ, ਤੇ ਹੁਣ ਬਿਰਧ ਅਵਸਥਾ 'ਚ ਦੇਖਿਆ, ਨਹੀਂ ਪਹਿਚਾਣ ਹੋਈ, ਇਹਦੇ 'ਚ ਮੇਰੀ ਮਜਬੂਰੀ ਹੈ, ਸਰੀਰ ਬਦਲ ਗਿਆ। ਪ੍ਰਕਿਰਤੀ ਸਰੀਰ ਨੂੰ ਬਦਲਦੀ ਹੈ, ਮਨ ਨੂੰ ਅਸੀਂ ਖੁਦ ਬਦਲਣਾ, ਪ੍ਰਕਿਰਤੀ ਨਹੀਂ ਬਦਲਦੀ। ਇਸ ਨੁਕਤੇ ਨੂੰ ਬੜੇ ਧਿਆਨ ਨਾਲ ਸੁਣ, ਅਗਰ ਮਨ ਵੀ ਪ੍ਰਕਿਰਤੀ ਹੀ ਬਦਲ ਸਕਦੀ ਹੈ, ਇਹ ਕਥਾ ਕੀਰਤਨ ਸੁਣਨ ਦੀ ਕੋਈ ਲੋੜ ਨਹੀਂ, ਸਮਾਂ ਕੱਢਣ ਦੀ ਕੋਈ ਲੋੜ ਨਹੀਂ, ਮੰਦਿਰ ਮਸਜਿਦ ਗੁਰਦੁਆਰਿਆਂ ਜਾਣ ਦੀ ਲੋੜ ਨਹੀਂ, ਪੂਜਾ ਪ੍ਰਤਿਸ਼ਠਾ ਦਾਨ ਪੁੰਨ ਸੇਵਾ ਕਰਨ ਦੀ ਕੋਈ ਲੋੜ ਨਹੀਂ। ਪ੍ਰਕਿਰਤੀ ਇੱਕ ਦਿਨ ਮਨ ਨੂੰ ਵੀ ਭਗਵਾਨ ਵਰਗਾ ਬਣਾ ਦੇਵੇਗੀ, ਕਤਈ ਨਹੀਂ। ਤਨ ਪ੍ਰਕਿਰਤੀ ਇੱਕ ਦਿਨ ਇਸ ਬੱਚੇ ਦੇ ਤਨ ਨੂੰ ਬਜ਼ੁਰਗ ਬਣਾ ਦੇਵੇ, ਪ੍ਰਕਿਰਤੀ ਮਨ ਨੂੰ ਭਗਵਾਨ ਨਹੀਂ ਬਣਾਉਂਦੀ, ਨਹੀਂ ਬਣਾਉਂਦੀ। ਔਰ ਮਨ ਨੂੰ ਜੇ ਭਗਵਾਨ ਨਾ ਬਣਾਈਏ, ਇਹ ਸ਼ੈਤਾਨ ਆਪਣੇ ਆਪ ਹੋ ਜਾਏਗਾ, ਆਪਣੇ ਆਪ ਹੋ ਜਾਏਗਾ। ਇਹਨੂੰ ਫਿਰ ਬਣਾਉਣ ਦੀ ਲੋੜ ਨਹੀਂ, ਸ਼ੈਤਾਨ ਤੇ ਆਪਣੇ ਆਪ ਹੋ ਜਾਏਗਾ। ਇਸ ਤਰ੍ਹਾਂ ਬੀਜ ਨੂੰ ਬੋ ਦਈਏ ਤੇ ਬ੍ਰਿਕਸ ਹੋ ਜਾਏਗਾ, ਫਲ ਹੋ ਜਾਏਗਾ। ਨਾ ਬੋਈਏ, ਹਮੇਸ਼ਾ ਮੁੱਠੀ ਚ ਰੱਖੀਏ, ਗਲ ਜਾਏਗਾ, ਸੜ ਜਾਏਗਾ। ਬੀਜ ਪਿਆ ਪਿਆ ਗਲ ਜਾਏਗਾ, ਸੜ ਜਾਏਗਾ, ਕੱਖ ਵੀ ਨਹੀਂ ਪੈਦਾ ਹੋਵੇਗਾ। ਬੀਜ ਫਲ ਹੋ ਸਕਦਾ ਹੈ, ਬੀਜ ਫੁੱਲ ਹੋ ਸਕਦਾ ਹੈ, ਬੀਜ ਬ੍ਰਿਕਸ਼ ਹੋ ਸਕਦਾ ਹੈ, ਬੀਜ ਸੜ ਸਕਦਾ ਹੈ, ਗਲ ਸਕਦਾ ਹੈ, ਕੁਛ ਵੀ, ਕੁਛ ਵੀ। ਇਹ ਮੇਰੀ ਮਰਜ਼ੀ ਹੈ, ਹੁਣ ਮਨ ਨੂੰ ਸਾੜਨਾ ਹੈ, ਗਾਲਣਾ ਹੈ, ਕਿ ਇਹਨੂੰ ਫਲੀਭੂਤ ਕਰਨਾ ਹੈ। ਪ੍ਰਕਿਰਤੀ ਨਹੀਂ ਕਰੇਗੀ, ਨਹੀਂ ਕਰੇਗੀ। ਅਵਤਾਰ ਮਹਾਂਪੁਰਸ਼ ਇਤਨਾ ਸਮਝਾਉਂਦੇ ਨੇ, ਇਹ ਜਿਹੜਾ ਤੇਰੇ ਕੋਲ ਬੀਜ ਹੈ ਨਾ, ਇਹ ਬ੍ਰਿਕਸ਼ ਹੋ ਸਕਦਾ ਹੈ, ਫਲੀਭੂਤ ਹੋ ਸਕਦਾ ਹੈ, ਇਹ ਭਗਵਾਨ ਦਾ ਰੂਪ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਬਚਣਾ। ਪਰ ਚੰਗੀ ਧਰਤੀ ਦੇ ਚ ਬਹੁ, ਸਤਸੰਗ ਦੇ ਚ, ਗੁਰੂ ਦੇ ਸ਼ਬਦ ਦੇ ਚ ਬਹੁ। ਪਰ ਇਹ ਬੀਜ ਤੋਂ ਬੋਇਆ ਨਾ ਤੇ ਪਿਆ ਪਿਆ ਗਲੇਗਾ, ਸੜੇਗਾ, ਇਹ ਸ਼ੈਤਾਨ ਤੇ ਆਪੇ ਹੋ ਜਾਏਗਾ, ਭਗਵਾਨ ਆਪੇ ਨਹੀਂ ਹੋਏ। ਅਗਰ ਪ੍ਰਕਿਰਤੀ ਮਨ ਨੂੰ ਵੀ ਭਗਵਾਨ ਬਣਾ ਸਕਦੀ ਹੈ, ਤਾਂ ਮੈਂ ਫਿਰ ਅਰਜ਼ ਕਰਾਂ, ਰੂਹੇ ਜ਼ਮੀਨ ਤੇ ਫਿਰ ਮੰਦਿਰ ਮਸਜਿਦ ਗੁਰਦੁਆਰਿਆਂ ਦੀ ਲੋੜ ਨਹੀਂ ਸੀ, ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ, ਇਤਨੀ ਸਾਧਨਾ ਦੀ ਲੋੜ ਨਹੀਂ ਸੀ। ਇਹ ਜੋ ਸਭ ਕੁਛ ਦੀ ਲੋੜ ਪੈ ਗਈ ਹੈ, ਤਨ ਨੂੰ ਬਜ਼ੁਰਗ ਬਣਾਉਣ ਵਾਸਤੇ ਨਹੀਂ, ਮਨ ਨੂੰ ਪਰਮਾਤਮਾ ਬਣਾਉਣ ਵਾਸਤੇ। ਤਨ ਤੇ ਬਜ਼ੁਰਗ ਪ੍ਰਕਿਰਤੀ ਬਣਾਈ ਦੇ, ਤੁਸੀਂ ਨਹੀਂ ਵੀ ਚਾਹੋਗੇ ਤਨ ਤੇ ਬੁੱਢਾ ਹੋ ਹੀ ਜਾਏ। ਮਨੁੱਖ ਨਾ ਵੀ ਚਾਹੇ, ਪ੍ਰਕਿਰਤੀ ਨੇ ਬੱਚੇ ਨੂੰ ਬਜ਼ੁਰਗ ਬਣਾ ਦੇਣਾ, ਬਣਾ ਦੇਣਾ। ਜੈਸੀ ਅੱਜ ਦੀ ਘਟਨਾ ਘਟੀ ਮੇਰੇ ਨਾਲ, ਬਾਕੀ ਕਿਸੇ ਜ਼ਮਾਨੇ 'ਚ ਬੜੇ ਗੂੜੇ ਮਿੱਤਰ ਸਨ, ਸਾਹਿਤਕਾਰ ਸਨ, ਨਹੀਂ ਪਹਿਚਾਣੇ। ਕਹਿਣਗੇ ਅਫਸੋਸ ਹੈ। ਮੈਂ ਕਿਹਾ ਨਹੀਂ, ਅਫਸੋਸ ਨਾ ਕਰੋ, ਜਵਾਨੀ 'ਚ ਦੇਖਿਆ ਸੀ, ਅੱਜ ਬੁਢੇਪੇ 'ਚ ਖੜੇ। ਮੇਰੀ ਅਰਜ਼ ਕਰਨ ਤੋਂ ਮੁਰਾਦ ਹੈ, ਪ੍ਰਕਿਰਤੀ ਰੋਜ਼ ਰੋਜ਼ ਤਨ ਨੂੰ ਬਦਲਦੀ ਹੈ, ਪ੍ਰਕਿਰਤੀ ਮਨ ਨੂੰ ਨਹੀਂ ਬਦਲਦੀ, ਨਹੀਂ ਬਦਲ। ਮਨ ਕਠੋਰ ਹੈ, ਅਗਰ ਬਦਲਣ ਦੀ ਕੋਸ਼ਿਸ਼ ਨਾ ਕੀਤੀ, ਜਨਮ ਤੋਂ ਲੈ ਕੇ ਮਰਨ ਤੱਕ ਕਠੋਰ ਰਹੇਗਾ। ਮਨ ਜੜ ਬੁੱਧ ਹੈ, ਮੂੜ ਹੈ, ਬਦਲਣ ਦੀ ਕੋਸ਼ਿਸ਼ ਨਾ ਕੀਤੀ, ਜਨਮ ਤੋਂ ਲੈ ਕੇ ਮਰਨ ਤੱਕ ਮੂੜ ਰਹੇਗਾ। ਮਨ ਬੜਾ ਪ੍ਰਬਲ ਲੋਭੀ ਹੈ, ਬਦਲਣ ਦੀ ਕੋਸ਼ਿਸ਼ ਨਾ ਕੀਤੀ, ਜਨਮ ਤੋਂ ਲੈ ਕੇ ਮਰਨ ਤੱਕ ਮਹਾਲੋਭੀ ਰਹੇਗਾ, ਕ੍ਰੋਧੀ ਰਹੇਗਾ। ਮਨ ਨੂੰ ਬਦਲਿਆ ਜਾ ਸਕਦਾ ਹੈ, ਕ੍ਰੋਧ ਨੂੰ ਦਇਆ ਵਿੱਚ ਬਦਲਿਆ ਜਾ ਸਕਦਾ ਹੈ, ਹੰਕਾਰ ਨੂੰ ਨਿਰਮਾਣਤਾ ਵਿੱਚ ਬਦਲਿਆ ਜਾ ਸਕਦਾ ਹੈ, ਮੋਹ ਨੂੰ ਪ੍ਰੇਮ ਵਿੱਚ ਬਦਲਿਆ ਜਾ ਸਕਦਾ ਹੈ, ਕਾਮ ਨੂੰ ਸ਼ੀਲ ਸੰਜਮ ਵਿੱਚ ਬਦਲਿਆ ਜਾ ਸਕਦਾ ਹੈ, ਲੋਭ ਨੂੰ ਸਬਰ ਸੰਤੋਖ ਵਿੱਚ ਬਦਲਿਆ ਜਾ ਸਕਦਾ ਹੈ। ਮਨ ਨੂੰ ਆਪ ਬਦਲਣਾ ਪਏਗਾ, ਲੋਭ ਆਪਣੇ ਆਪ ਸੰਤੋਖ ਨਹੀਂ ਹੋਵੇਗਾ, ਸਾਧਨਾ ਕਰਨੀ ਪਏਗੀ। ਤੇ ਕਾਮ ਆਪਣੇ ਆਪ ਸ਼ੀਲ ਸੰਜਮ ਨਹੀਂ ਹੋਵੇਗਾ, ਤਪੱਸਿਆ ਕਰਨੀ ਪਏਗੀ। ਇਹ ਅਹੰਕਾਰ ਆਪਣੇ ਆਪ ਵਿਨਮਰਤਾ ਦੀ ਸ਼ਕਲ ਨਹੀਂ ਧਾਰਨ ਕਰੇਗਾ, ਜਪ ਤਪ ਕਰਨਾ ਪਏਗਾ। ਇਹ ਮੋਹ ਆਪਣੇ ਆਪ ਪ੍ਰੇਮ ਨਹੀਂ ਬਣੇਗਾ, ਸਤਸੰਗ ਕਰਨਾ ਪਏਗਾ। ਤੇ ਲੋਭ ਆਪਣੇ ਆਪ ਸਬਰ ਸੰਤੋਖ ਨਹੀਂ ਬਣੇਗਾ, ਮਨ ਆਪਣੇ ਆਪ ਨਹੀਂ ਬਦਲੇਗਾ, ਕਤਈ ਨਹੀਂ ਬਦਲੇਗਾ। ਤੇ ਸਾਨੂੰ ਬਦਲਾਉਣਾ ਪਏਗਾ। ਬੀਜ ਤੇ ਸਾਰਿਆਂ ਨੂੰ ਪਰਮਾਤਮਾ ਨੇ ਦੇ ਦਿੱਤਾ। ਸੰਤ ਭਗਤ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਜਿਨ੍ਹਾਂ ਨੇ ਆਪਣੇ ਬੀਜ ਨੂੰ ਸਹੀ ਜਗ੍ਹਾ ਦੇ ਵਿੱਚ ਬੋ ਕੇ ਫਲੀਭੂਤ ਕਰਦੇ ਹਨ। ਹਰ ਇੱਕ ਦੇ ਬੀਜ ਦੇ ਸਾਇੰਟਿਸਟ ਕਹਿੰਦੇ ਨੇ, ਔਰ ਉਹਨਾਂ ਨੇ ਦਾਅਵਾ ਵੀ ਕਰ ਦਿੱਤਾ, ਸਾਨੂੰ ਬੀਜ ਦੇ ਵਿੱਚ ਬ੍ਰਿਕਸ਼ ਦਿਖਾਈ ਦਿੰਦਾ, سانو بیج دے پھل دکھائی دیندا ہے, سانو بیج دے پھل دکھائی دیندا ہے. ایسے باریک خوردبینا تیار ہو گئی نے, ایسے کیمرے آ گئے نے, پھل تے پھل دیا فوٹو بھی کھچ دیں گے. اس بیج دے پھل, اس بیج دے اے پھل, بیج دے اندر ہی پھل پیا, بیج دے اندر ہی پھل پیا, باہروں نہیں پیا. زمین کسے پھل پھل نو جنم نہیں دیں گی, زمین دی سہایتا دے نال بیج دے چوں پھل پھل پیدا. پھل پھل تے بیج دے چ پیا. میں عرض کراں ستسنگ دی سہایتا دے نال, کتھا کیرتن دی سہایتا دے نال, جپ تپ دی مدد دے نال ساڈا من بھگوان بن جاندا, من دسوں پربھو پرگٹ ہو جاتا. جیسے دھرتی دی مدد نال, موسم دی مدد نال, پانی دی مدد نال, کھاد دی مدد دے نال بیج دے چوں پھل پرگٹ ہو جاتا ہے, بیج دے چوں بڑا سندر پھل نکل آتا ہے. اسی طرح ستسنگ دی مدد نال, سادھنا دی محنت دے نال, گرو دی بخشش دے نال اسی من دے چوں جوت سروپ پرگٹ ہو, پرماتما جو ہے پرگٹ ہو جاتا ہے. پر کوئی آکھے بیج میرا ہے, میں تے اپنے کول رکھے کیوں دھرتی نو دیواں, کیوں مٹی دے چ رولاں؟ نہ مٹی دے چ رول, تیرے ہاتھ دے چ ہی مٹی ہو جائے. تو نہ بو, تیرے ہاتھ دے چ پیا پیا ہی مٹی ہو جانا ہے, خاک ہو جانا ہے, راک ہو جانا ہے, گل جانا ہے. قریباً قریباً بہت سارے لوگاں دے کولوں گلے ہوئے من نے سڑے ہوئے من, جلے ہوئے مرغ میں چھائی ہوئی ہے, تن زندہ دکھائی دیندا ہے, من تے مردہ ہو گیا. اسے دا ذکر کردے نے میرے بادشاہ, آنکھاں جیواں بسرے مر جاؤں, کہ چل دے پھر دے تن نے مردہ من دی لاش چکی ہوئی ہے. لاش دو پیراں دے مرے ہوئے من دی لاش چکی کر دینا, تے مردے تو بدبو آؤندی ہے نا, اگر وقت سر شمشان گھاٹ نہیں لے گئے تے پیا پیا تے لاش دے چوں بو آوے, بدبو آوے. واشنا دی بدبو, ایرخا دی بربو, نفرت دی بدبو, گرنا دی بدبو, کرودھ دی بدبو, لوب دی بدبو, پتہ نہیں کتنی طرح دی درگندھ اس من دے چوں آ رہی ہے. مرد ہے, مرد ہے, تن زندہ ہے, من مرد ہے. تن نے مردہ من دی لاش چکی ہوئی ہے, چل رہا ہے منک, بس ایک لاش نو کندھے تے رکھ کے من. ہوں میں پھر عرض کراں, تن نو تے پرکرتی بدلے, سانو بدلن دی لوڑ نہیں. میں بڈھا ہونا ہے, میں بڈھا ہونا ہے, چنتا کیوں کرنا ہے, ہو جائے پرکرتی کر دے. بچہ آخے میں تے جوان ہونا ہے, جوان ہونا ہے, چنتا کی کرنا ہے, پرکرتی کر دے. بچہ جوان ہو جائے گا, جوان بڈھا ہو جائے گا, پر آخے میں تے سنت ہونا ہے, میں تے گرمکھ ہونا ہے, میں تے برہم گیانی ہونا ہے, میں تے پرماتما دا روپ ہونا ہے. آپے نہیں ہو سکے گا, پرکرتی نہیں کرے گا, یہ پراکرتک نیم کر کے نہیں ہوگا. سادھنا کرنی پے گی, ستسنگ کرنا پے گا, جپ تپ کرنا پے گا. اس سب کچھ دی پھر پریرنا گرو تو لینی پے گی. گرو جس دے اندر پربھو پورن طور پہ پرگٹ ہویا ہے, تے پورن طور پہ پرگٹ ہویا ہے پہچان, خدا بولنا پرماتما دا بولنا ہے, وہ اپنی بولتا گرو ہے, بول ہی گرو نے, بول ہی پربھو ہے, وہ آپ نہیں بول رہے ہیں. ਪਰਮਾਤਮਾ ਬੋਲਦਾ, ਆਪੋ ਬੋਲ ਨਾ ਜਾਣਦਾ, ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮਾਓ ਜੀ। ਗੁਰੂ ਨਾਨਕ ਕਹਿੰਦੇ ਨੇ ਮੈਂ ਤੇ ਬੋਲਣਾ ਬੰਦ ਕਰ ਦਿੱਤਾ, ਮੇਰਾ ਬੋਲਣਾ ਤੇ ਬੰਦ ਹੋ ਗਿਆ, ਹੁਣ ਰੱਬ ਬੋਲਦਾ, ਹੁਣ ਖਸਮ ਬੋਲਦਾ। ਖਦੀਜਾ ਨੂੰ ਇਹੀ ਗੱਲ ਮੁਹੰਮਦ ਸਾਹਿਬ ਨੇ ਕਹੀ ਸੀ। ਖਦੀਜਾ ਉਹਦੀ ਬੇਗਮ ਸੀ, ਹਜ਼ਰਤ ਖਦੀਜਾ। ਮੁਹੰਮਦ ਚੁੱਪ ਕਰ ਗਿਆ, ਹੁਣ ਕਿਧਰੇ ਭੁੱਲ ਕੇ ਨਾ ਸਮਝੇ ਮੁਹੰਮਦ ਪਿਆ ਬੋਲਦਾ, ਨਹੀਂ ਮੁਹੰਮਦ ਚੁੱਪ ਕਰ ਗਿਆ, ਖੁਦਾ ਬੋਲਦਾ, ਮੈਂ ਵੀ ਸੁਣ ਰਿਹਾ ਤੂੰ ਵੀ ਸੁਣ, ਹੁਣ ਮੈਂ ਸਰੋਤਾ ਬਣ ਗਿਆ, ਮੈਂ ਖੁਦਾ ਨੂੰ ਸੁਣ ਰਿਹਾ। ਜਿਹੜੇ ਖੁਦਾ ਨੂੰ ਸੁਣ ਲੈਂਦੇ ਨੇ ਬ੍ਰਹਮ ਗਿਆਨੀ ਨੇ, ਸੰਤ ਨੇ, ਤੇ ਜਿਹੜੇ ਸੁਣ ਕੇ ਸੁਣਾ ਦਿੰਦੇ ਨੇ ਉਹ ਅਵਤਾਰ ਨੇ, ਗੁਰੂ ਪੀਰ ਪੈਗੰਬਰ। ਜੋ ਅਨਾਹਦ ਨਾਦ ਨੂੰ ਸੁਣ ਲੈਂਦੇ ਨੇ, ਬਹੁਤੇ ਸੁਣ ਲੈਂਦੇ ਨੇ, ਮੇਰੇ ਖਿਆਲ ਇੱਕ ਦੋ ਸਰੀਰ ਹਰ ਸ਼ਹਿਰ ਦੇ ਹੋਣੇ ਚਾਹੀਦੇ ਨੇ, ਹੈਨ ਅਨਾਹਦ ਨਾਦ ਸੁਣਦੇ ਨੇ। ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼, ਅਨਾਹਦ ਨਾਦ ਵਿੱਚ ਬੇਸ਼ੁਮਾਰ ਰਾਗ, ਅਨੰਤ ਰਾਗ। ਔਰ ਇਹ ਸਾਰੇ ਰਾਗਾਂ ਨੂੰ ਸੁਣਨ ਦਾ ਕਿਧਰੇ ਸ਼ੌਕ ਪੈਦਾ ਹੋਵੇ, ਬੈਰਾੜੀ ਸੁਣਨਾ, ਬਿਹਾਗੜਾ ਸੁਣਨਾ, ਸੋਰਡ ਸੁਣਨਾ, ਕਿਸੇ ਇੱਕ ਰਾਗੀ ਕੋਲ ਨਹੀਂ ਸੁਣ ਸਕੋਗੇ। ਪ੍ਰਭਾਤੀ ਸੁਣਨਾ, ਮਾਰੂ ਸੁਣਨਾ, ਸ੍ਰੀ ਰਾਗ ਸੁਣਨਾ, ਭੈਰੋ ਸੁਣਨਾ, ਬਿਲਾਵਲ ਸੁਣਨਾ, ਤਾਂ ਫਿਰ ਅੰਤਰਮੁਖੀ ਹੋ ਜਾ। ਪਰਮਾਤਮਾ ਦੀ ਆਵਾਜ਼ ਸੰਗੀਤਮਈ ਹੈ, ਪਰਮਾਤਮਾ ਦੀ ਆਵਾਜ਼ ਰਾਗਮਈ। ਇਹਨੂੰ ਇੱਕ ਸੂਫੀ ਸੰਤ ਅਮੀਰ ਖੁਸਰੋ ਇੰਜ ਕਹਿੰਦਾ, ਛੁਪ ਗਏ ਵੋ ਸਾਜ਼ ਹਸਤੀ ਛੇੜ ਕਰ, ਅਬ ਤੋ ਬਸ ਆਵਾਜ਼ ਹੀ ਆਵਾਜ਼, ਖੁਦਾ ਤੇਰੀ ਕਦੀ ਝਲਕ ਮੈਂ ਦੇਖੀ ਸੀ, ਪਰ ਮੇਰੀ ਕਮਜ਼ੋਰੀ, ਮੇਰੇ ਵੇਖਣ ਦੀ ਸੀਮਾ, ਅੱਜ ਉਹ ਝਲਕ ਤੇ ਕੋਈ ਨਹੀਂ। ਅਬ ਤੋ ਬਸ ਆਵਾਜ਼ ਹੀ ਆਵਾਜ਼ ਹੈ, ਹੁਣ ਤੇ ਅਨਾਹਦ ਨਾਦ ਹੈ, ਸੰਗੀਤਮਈ ਰਾਗ। ਔਰ ਅਨੰਤ ਰਾਗ, ਅਨੰਤ ਸਾਜ਼ਾਂ ਦੀ ਆਵਾਜ਼ ਵਾਜੇ, ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸੋ ਕਈਆਂ, ਕੇਤੇ ਗਾਵਣ ਹਾਰੇ। ਇਹ ਉਸਦੇ ਬੋਲਾਂ ਤੋਂ ਸਿੱਖਣਾ ਪਏਗਾ, ਕਿਸਦੇ ਬੋਲਾਂ ਚ, ਜਿਹਦੇ ਆਪਣੇ ਬੋਲ ਤੇ ਬੰਦ ਹੋ ਗਏ ਨੇ, ਜਿਹਦੇ ਅੰਦਰ ਖਸਮ ਬੋਲਣ ਲੱਗਦਾ, ਪਰਮਾਤਮਾ ਬੋਲਣ ਲੱਗਦਾ। ਹਰ ਅਵਤਾਰ ਦੇ ਕੋਲ ਖਸਮ ਦੇ ਬੋਲ ਹੁੰਦੇ ਨੇ, ਮਾਲਕ ਦੇ ਬੋਲ ਹੁੰਦੇ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੋ ਜਗਮਾ, ਜੋ ਪ੍ਰਭੂ ਨੇ ਆਖਿਆ ਮੈਂ ਸੁਣਿਆ, ਉਹੀ ਮੈਂ ਜਗਤ ਨੂੰ ਸੁਣਾ ਰਿਹਾ, ਮੇਰੇ ਆਪਣੇ ਬੋਲ ਕਰੋ, ਮੈਂ ਨਹੀਂ ਬੋਲ ਰਿਹਾ। ਇੱਕ ਜੈਸੇ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲੋ, ਇਸ ਵਾਸਤੇ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾ ਹੈ, ਕਿਉਂਕਿ ਕਰਤਾ ਕਢਾ ਰਿਹਾ, ਕਰਤਾ ਹੀ ਬੋਲ ਰਿਹਾ। ਉਹਨਾਂ ਬੋਲਾਂ ਨਾਲ ਜੁੜ ਜਾਈਏ ਤਾਂ ਫਿਰ ਕਰਤੇ ਪੁਰਖ ਨਾਲ ਜੁੜ। ਇਸ ਵਾਸਤੇ ਗੁਰੂ ਦੇ ਬੋਲ ਨਾਲ ਜੁੜਨਾ ਗੁਰੂ ਦੀ ਸੇਵਾ ਹੈ, ਪਰ ਵਿਅਰਥ ਨਹੀਂ ਜਾਂਦੀ। ਗੁਰੂ ਦੇ ਬਚਨਾਂ ਨਾਲ ਜੁੜ ਜਾਣਾ ਤੇ ਬਚਨਾਂ ਦੀ ਕਮਾਈ ਕਰਨੀ, ਇਹ ਗੁਰੂ ਦੀ ਸੇਵਾ ਹੈ, ਇਹ ਸੇਵਾ ਵਿਅਰਥ ਨਹੀਂ ਜਾਂਦੀ। ਇਸ ਤਰ੍ਹਾਂ ਦਾ ਖਿਆਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਵਾਕ ਵਿੱਚ ਦੇ ਰਹੇ ਨੇ। ਲੜੀ ਵਾਰ ਆਪ ਸਰਵਨ ਕਰੋ, ਅਖਰੀ ਅਰਦਾਸ ਆਪ ਜੀ ਦੇ ਸਾਹਮਣੇ। ਸਤਿਗੁਰ ਦੀ ਸੇਵਾ ਨਿਸਫਲ ਕਦੇ ਨਹੀਂ ਹੁੰਦੀ। ਛੋਟੀ ਜਿਹੀਆਂ ਵੀ ਸੇਵਾ ਬਹੁਤ ਵੱਡਾ ਭਾਗ ਲਾਂਦੀ ਹੈ। ਭਗਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਅੰਨੇ ਖਾਲੇ। ਗਾਲ ਨਾ ਇੱਕ ਤਿਲ ਜਿਤਨੀ ਵੀ ਵਿਅਰਥ ਨਹੀਂ ਜਾਏਗੀ, ਤੇ ਗਾਲ ਨਾ ਹੈ ਅਸਲ ਵਿੱਚ ਕੀ, ਬਸ ਗੁਰੂ ਦੇ ਬੋਲ ਨਾਲ ਜੁੜਨਾ, ਕਿਉਂਕਿ ਬੋਲ ਹੀ ਗੁਰੂ ਹੈ। ਸਤਿਗੁਰੂ ਬਚਨ, ਬਚਨ ਹੈ ਸਤਿਗੁਰ। ਕਬੀਰ ਕਹਿੰਦੇ ਨੇ, ਸੋ ਪਦ ਰਵੋ ਜੇ ਬਹੁਰ ਨਾ ਰਵਨਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਐਸੇ ਮਰੋ ਜੇ ਬਹੁਰ ਨਾ ਮਰੋ। ਭਗਤ ਕਬੀਰ ਇਸ ਤਰ੍ਹਾਂ, ਗੁਰੂ ਕਰੋ ਬਾਰ ਬਾਰ ਨਾ ਕਰਨਾ ਪੈ, ਜੁੜ ਗਏ ਤਾਂ ਫਿਰ ਪ੍ਰਭੂ ਨਾਲ ਜੁੜ ਗਏ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ, ਇਸ ਢੰਗ ਨਾਲ ਮਰੋ ਬਾਰ ਬਾਰ ਜੰਮਣਾ ਤੇ ਮਰਨਾ ਨਾ। ਬਾਰ ਬਾਰ ਮਰਦੇ ਰਹੇ, ਬਾਰ ਬਾਰ ਮਰਦੇ ਰਹੇ, ਬਾਰ ਬਾਰ ਅਰਥੀ ਉੱਠੇ, ਗੁਸਤਾਖੀ ਮਾਫ। ਅਸੀਂ ਅਨੰਤ ਜਨਮਾਂ ਕਮਾਏ, ਕਿਤਨੀ ਦਫਾ ਅਰਥੀ ਉੱਠੀ ਹੈ, ਕਿਤਨੀ ਦਫਾ ਸ਼ਮਸ਼ਾਨ ਵਿੱਚ ਜਲਾਏ ਗਏ ਹੋਵਾਂਗੇ। ਮਰਦੇ ਹੀ ਰਹੇ, ਬਸ ਮਰਨ ਵਾਸਤੇ ਜਨਮ ਲੈਂਦੇ ਰਹੇ, ਮਰਨ ਵਾਸਤੇ ਹੀ ਜੰਮਦੇ ਰਹੇ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇ ਸਲੰਮੇ, ਐਸੇ ਮਰੋ ਜੇ ਬੌਰ ਨਾ ਮਰਨਾ। ਤਨ ਹਾਕ ਵਿੱਚ ਹਾਕ ਹੋਵੇ, ਉਸ ਤੋਂ ਪਹਿਲੇ ਮਨ ਨੂਰ ਵਿੱਚ ਨੂਰ ਹੋ ਜਾਏ, ਇਸ ਤਰ੍ਹਾਂ ਮਰੋ। ਇਹ ਮਿੱਟੀ ਦਾ ਪੁਤਲਾ ਮਿੱਟੀ 'ਚ ਸਮਾ ਜਾਏ, ਉਹ ਜੋਤ ਸਰੂਪ ਪਰਮ ਜੋਤ ਵਿੱਚ ਸਮਾ ਜਾਏ, ਇਸ ਤਰ੍ਹਾਂ ਮਰੋ। ਐਸੇ ਮਰੋ ਜੇ ਬੌਰ ਨਾ ਮਰਨਾ। ਤੇ ਹੁਣ ਕਬੀਰ ਕੋਲ ਪੁੱਛ ਲਈਏ, ਇਹ ਜਿਹੜੀ ਸਮਝ ਤੁਹਾਨੂੰ ਮਿਲੀ ਹੈ ਕਿਹੜੇ ਗੁਰੂ ਕੋਲ ਮਿਲੀ ਹੈ? ਅਸੀਂ ਵੀ ਉਹ ਗੁਰੂ ਕਰ ਲੈਂਦੇ ਹਾਂ। ਭਗਤ ਮਾਲ ਵਿੱਚ ਮਿਲਦਾ ਰਾਮਾਨੰਦ, ਉਹਨਾਂ ਦੇ ਗੁਰੂ ਸਨ ਸਵਾਮੀ ਰਾਮਾਨੰਦ ਬਹਿਰਾ ਜੀ। ਤੇ ਆਪ ਦੀ ਗਿਆਤ ਲਈ ਅਰਜ਼ ਕਰਾਂ, ਕਬੀਰ ਆਪਣੇ ਬੋਲਾਂ 'ਚ ਕੁਛ ਹੋਰ ਕਹਿੰਦੇ ਨੇ। ਕਬੀਰ ਆਪਣੇ ਹੀ ਸ਼ਬਦ ਵਿੱਚ, ਆਪਣੇ ਹੀ ਬੋਲਾਂ ਨੂੰ, ਜਿਸ ਗੁਰੂ ਦਾ ਨਾਂ ਦੱਸਦੇ ਨੇ, ਤੁਸੀਂ ਰੋਜ਼ ਦੇ ਸਤਸੰਗੀ ਹੋ, ਗਹਿਰਾਈ ਨਾਲ ਸੁਣ ਲੈਣਾ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਮੈਂ ਉਸ ਗੁਰੂ ਨੂੰ ਪ੍ਰਾਪਤ ਕੀਤਾ। ਜ਼ਰਾ ਸਾਨੂੰ ਵੀ ਨਾਮ ਦੱਸ ਦਿਓ ਤੇ ਥਾਂ ਦੱਸ ਦਿਓ, ਅਸੀਂ ਵੀ ਉਹ ਗੁਰੂ ਕਰ ਲਈਏ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਵਿਵੇਕੋ, ਜਿਹਦਾ ਨਾਂ ਗਿਆਨ ਹੈ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਦੇ ਬਹੁਤ ਲਗਾ। ਇਹਦੇ ਉੱਤੇ ਫਰਕ ਦਿੰਦੇ ਨੇ ਦੇਹਧਾਰੀ, ਠੀਕ ਹੈ ਗਿਆਨ ਸ਼ਬਦ ਦੇ 'ਚ ਹੋਵੇਗਾ, ਵਿਆਖਿਆ ਅਸੀਂ ਕਰਦੇ ਹਾਂ, ਪੜ੍ਹ ਕੇ ਅਸੀਂ ਸੁਣਾਂਦੇ, ਸ਼ਬਦ ਆਪ ਨਹੀਂ ਬੋਲਦਾ, ਅਸੀਂ ਬੋਲਦੇ ਹਾਂ, ਅਸੀਂ ਸ਼ਬਦ ਦੀ ਵਿਆਖਿਆ ਕਰਦੇ ਹਾਂ। ਇਹਦੇ ਉੱਤੇ ਮੈਂ ਇੱਕ ਦਲੀਲ ਦਿੰਦਾ ਹੁੰਦਾ ਸੀ, ਸਾਹਮਣੇ ਆ ਗਏ, ਤੁਹਾਡੇ ਸਾਹਮਣੇ ਰੱਖਦੇ ਹਾਂ। ਇੱਕ ਅਨਪੜ੍ਹ ਇਸਤਰੀ ਦਾ ਪਤੀ ਕਿਧਰੇ ਪਰਦੇਸ ਗਿਆ, ਮੁੱਦਤ ਪਾ ਕੇ ਉਸਨੇ ਆਪਣੀ ਪਤਨੀ ਨੂੰ ਚਿੱਠੀ ਲਿਖੀ। ਤੇ ਜਿਹੋ ਜਿਹਾਂ ਦਾ ਰਿਸ਼ਤਾ ਹੋਵੇ, ਚਿੱਠੀ ਵਿੱਚ ਮਨੁੱਖ ਉਸ ਰਿਸ਼ਤੇ ਦਾ ਜ਼ਿਕਰ ਕਰਦਾ, ਮਿੱਤਰ ਮਿੱਤਰ ਨੂੰ ਚਿੱਠੀ ਲਿਖੇ, ਤੋ ਮੇਰੇ ਪਿਆਰੇ ਮਿੱਤਰ ਕਰਕੇ ਲਿਖਦਾ, ਪਿਓ ਨੂੰ ਲਿਖੇ ਤੇ ਪੂਜੇ ਪਿਤਾ ਕਰਕੇ ਲਿਖਦਾ, ਤੇ ਜੇ ਭਰਾ ਨੂੰ ਲਿਖੇ, ਭੈਣ ਨੂੰ ਲਿਖੇ, ਤੇ ਸੰਬੋਧਨ ਜਿਹੜੇ ਸ਼ਬਦ ਆਉਂਦੇ ਨੇ ਭੈਣ ਵਿੱਚ ਤੇ ਭਰਾ ਦੇ ਰੂਪ ਵਿੱਚ ਸੰਬੋਧਨ ਕਰਦਾ। ਪਤੀ ਨੇ ਪਤਨੀ ਨੂੰ ਲਿਖੀ ਹੈ ਚਿੱਠੀ, ਕੁਦਰਤੀ ਗੱਲ ਹੈ, ਉਸਨੇ ਇਹੀ ਲਿਖਣਾ ਸੀ, ਮੇਰੀ ਪਿਆਰੀ ਪਤਨੀ, ਅੱਗੋਂ ਨਾ ਲਿਖਣਾ ਸੀ, ਪਤਨੀ ਨੂੰ ਜੋ ਸੰਬੋਧਨ ਕੀਤਾ। ਚਿੱਠੀ ਘਰ ਆਈ ਹੈ, ਇਹ ਵਿਚਾਰੀ ਪੜ੍ਹੀ ਲਿਖੀ ਹੈ, ਪੜੋਸੀ ਦੇ ਘਰ ਚਲੀ ਗਈ। ਉਹਨੂੰ ਕਹਿੰਦੀ ਹੈ, ਵੀਰ ਜੀ ਇਹ ਚਿੱਠੀ ਪੜ੍ਹ ਕੇ ਸੁਣਾ। ਹੁਣ ਉਹ ਚਿੱਠੀ ਖੋਲ ਕੇ ਪੜਦਾ, ਉਹ ਜੋ ਪੜੀ ਜਾਂਦਾ ਉਹ ਹੁੰਗਾਰਾ ਵੀ ਭਰੀ ਜਾਂਦੀ ਹੈ, ਹਾਂ ਹਾਂ ਕਰੀ ਜਾਂਦੀ। ਜੈਸੇ ਉਸਨੇ ਪੜਨਾ ਸ਼ੁਰੂ ਕੀਤਾ, ਮੇਰੀ ਪਿਆਰੀ ਪਤਨੀ, ਹੁੰਗਾਰਾ ਭਰੀ ਜਾਂਦੀ ਭਰੀ ਜਾਂਦੀ। ਜੋ ਉਸਨੇ ਪਤਨੀ ਵਾਸਤੇ ਲਿਖਿਆ ਉਹ ਹੁੰਗਾਰਾ ਭਰੀ ਜਾਂਦੀ ਹੈ, ਹਾਂ ਹਾਂ ਕਰੀ ਜਾਂਦੀ। ਚਿੱਠੀ ਪੜ ਕੇ ਸੁਣਾਉਣ ਵਾਲਾ ਜੇ ਸੋਚੇ ਮੈਂ ਪੜਿਆ ਮੇਰੀ ਪਿਆਰੀ ਪਤਨੀ ਤੇ ਇਹਨੇ ਹੁੰਗਾਰਾ ਭਰਿਆ, ਤੇ ਉਹ ਹੁਣ ਦਾਵਾ ਕਰੇ ਤੂੰ ਮੇਰੀ ਪਤਨੀ ਹੈ, ਮੈਂ ਤੇਰਾ ਪਤੀ ਹਾਂ। ਚਿੱਠੀ ਪੜ ਕੇ ਸੁਣਾਉਣ ਵਾਲਾ ਪਤੀ ਹੋਣ ਦਾ ਦਾਵਾ ਕਰੇ, ਉਸ ਤੋਂ ਵੱਡਾ ਬੇਬੇਚਾਰੀ ਕੋਈ ਨਹੀਂ ਹੈ, ਉਸ ਤੋਂ ਵੱਡਾ ਦੁਰਾਚਾਰੀ ਕੋਈ ਨਹੀਂ ਹੈ। ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਗੁਰੂ ਹੋਣ ਦਾ ਦਾਵਾ ਕਰੇ, ਉਸ ਤੋਂ ਵੱਡਾ ਕੋਈ ਠੱਗ ਨਹੀਂ ਹੈ, ਉਸ ਤੋਂ ਵੱਡਾ ਕੋਈ ਪਖੰਡੀ ਨਹੀਂ ਹੈ। ਨਾ ਗੁਰੂ ਦੀ ਸਮਝ ਨਾ ਪ੍ਰਭੂ ਦੀ ਸਮਝ, ਘਰ ਘਰ ਕੀ ਸੋਝੇ। ਸਤਿਗੁਰ ਦੀ ਸੇਵਾ ਸ਼ਬਦ ਨੂੰ ਸੁਣਨਾ, ਸਤਿਗੁਰ ਦੀ ਸੇਵਾ ਸ਼ਬਦ ਦੀ ਕਮਾਈ। ਕੰਨ ਤੇ ਆਉਣੇ ਜਾਵਣੇ, ਸੋ ਗੁਰ ਕਰੋ ਜੇ ਬੌਰ ਨਾ ਕਰਨਾ। ਉਹ ਗੁਰੂ ਕਰੋ ਜਿਹੜਾ ਤੁਹਾਨੂੰ ਹੀ ਬਦਲ ਕੇ ਰੱਖ ਦੇਵੇ, ਉਸ ਗੁਰੂ ਨੂੰ ਨਾ ਕਰੋ ਜੇ ਅੱਜ ਹੈ ਤੇ ਕੱਲ ਕੋਈ ਨਹੀਂ। ਉਸ ਗੁਰੂ ਨੂੰ ਕਰੋ, ਗੁਰੂ ਮੇਰੇ ਸੰਗ ਸਦਾ ਹੈ, ਗੁਰੂ ਦਾ ਸ਼ਬਦ ਤੇ ਨਾਲ ਹੈ, ਗੁਰ ਕਾ ਬਚਨ ਬਸੇ ਜੀ ਨਾਲ ਹੈ। ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਏ ਨਾ ਸਾਕੇ ਜਾਲੇ। ਤੋ ਐਸੀ ਗੁਰੂ ਦੀ ਸੇਵਾ ਮਹਿਮਾ ਇਸ ਪਾਵਨ ਪਵਿੱਤਰ ਵਾਕ ਵਿੱਚ ਬਿਆਨ ਕੀਤੀ ਆ, ਪਕਰੀ ਅਰਥ ਜੋ ਹੈ ਸਰਵਣ ਕਰਵਾ ਜੀ। ਪਹਿਲੀ ਗੁਰੂ ਦੀ ਸੇਵਾ ਕਤਈ ਨਿਸਫਲ ਨਹੀਂ ਜਾਂਦੀ, ਬਸ਼ਰਤੇ ਕੋਈ ਆਪਣਾ ਚਿੱਤ ਜੋੜੇ। ਸੇਵਾ ਨੇ ਦਿਲ ਨੂੰ ਬਦਲਣਾ ਹੈ, ਮਨ ਨੂੰ ਬਦਲਣਾ, ਵਿਚਾਰਾਂ ਨੂੰ ਬਦਲਣਾ। ਤੇ ਜੇ ਮਨ ਹੈ ਹੀ ਨਹੀਂ ਸੇਵਾ 'ਚ, ਤਾਂ ਮਨ ਕਿੱਥੋਂ ਬਦਲੇਗਾ? ਮਨ ਹੈ ਹੀ ਨਹੀਂ ਸ਼ਬਦ ਦੇ 'ਚ, ਮਨ ਜੁੜਿਆ ਹੀ ਨਹੀਂ ਸ਼ਬਦ ਦੇ 'ਚ। ਸ਼ਬਦ ਨੇ ਮਨ ਨੂੰ ਬਦਲਣਾ ਹੈ, ਪ੍ਰਕਿਰਤੀ ਨੇ ਮਨ ਨੂੰ ਨਹੀਂ ਬਦਲਣਾ। ਸ਼ਬਦ ਨੇ ਮਨ ਦੇ 'ਚੋਂ ਵਾਸ਼ਨਾ ਕੱਢ ਕੇ ਸੰਜਮੀ ਬਣਾ ਦੇਣਾ, ਸ਼ਬਦ ਨੇ ਮਨ ਦੇ 'ਚੋਂ ਕ੍ਰੋਧ ਕੱਢ ਕੇ ਦਇਆ ਬਣਾ ਦੇਣਾ, ਸ਼ਬਦ ਨੇ ਮਨ ਦੇ 'ਚੋਂ ਹੰਕਾਰ ਕੱਢ ਕੇ ਵਿਨਿਮਰਤਾ ਦਾ ਰੂਪ ਬਣਾ ਦੇਣਾ ਹੈ। ਪਰ ਮਨ ਜੁੜਿਆ ਹੀ ਨਹੀਂ ਸ਼ਬਦ ਨਾਲ, ਤੇ ਸ਼ਬਦ ਨਾਲ ਜੁੜਿਆ ਨਹੀਂ, ਗੁਰੂ ਦੀ ਸੇਵਾ ਨਹੀਂ ਹੋਈ, ਨਹੀਂ। ਇਸ ਵਾਸਤੇ ਕਹਿ ਦਿੱਤਾ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ। ਮਹਾਂ ਕਰੜੀ ਕੀ ਹੈ? ਮਨ ਜੋੜਨਾ। ਮੇਰਾ ਮਨ ਕੋਈ ਦੂਸਰਾ ਤੀਸਰਾ ਨਹੀਂ ਜੋੜੇਗਾ, ਦੂਸਰੇ ਤੀਸਰੇ ਨੂੰ ਪਤਾ ਹੀ ਕੋਈ ਨਹੀਂ ਮੇਰਾ ਮਨ ਕੀ ਹੈ, ਕਿਸ ਤਰ੍ਹਾਂ ਦਾ। ਉਹ ਤਾਂ ਮੈਨੂੰ ਆਪ ਜੋੜਨਾ। ਮਨੁੱਖ ਬੈਰੂਨੀ ਮਿਹਨਤ ਨਾਲ ਡਾਕਟਰ ਬਣ ਸਕਦਾ ਹੈ, ਇੰਜੀਨੀਅਰ ਬਣ ਸਕਦਾ ਹੈ, ਲਾਇਰ ਬਣ ਸਕਦਾ ਹੈ, ਵਪਾਰੀ ਬਣ ਸਕਦਾ ਹੈ। ਲੇਕਿਨ ਮੈਂ ਅਰਜ਼ ਕਰਾਂ, ਇਸ ਤਰ੍ਹਾਂ ਦੀ ਮਿਹਨਤ ਨਾਲ ਇਹ ਸੰਤ ਭਗਤ ਨਹੀਂ ਬਣ ਸਕਦਾ। ਸੰਤ ਭਗਤ ਬਣ ਸਕਦਾ ਹੈ, ਗੁਰਮੁਖ ਬਣ ਸਕਦਾ ਹੈ, ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਦਾ ਹੈ। ਤੋ ਗੁਰੂ ਦੀ ਸੇਵਾ ਸਫਲ ਹੈ, ਬਸ਼ਰਤੇ ਕੋਈ ਆਪਣਾ ਮਨ ਜੋੜੇ। ਤੇ ਜੇ ਸਫਲ ਹੈ ਤੇ ਫਿਰ ਕੀ ਪ੍ਰਾਪਤ ਹੁੰਦਾ ਹੈ? ਸਾਰੀਆਂ ਚਿੰਤਾਵਾਂ ਨੂੰ ਦੂਰ ਕਰਕੇ ਮਨੁੱਖ ਨੂੰ ਜੋ ਅਚਿੰਤ ਕਰ ਦਿੰਦਾ ਹੈ, ਉਸ ਨਾਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਉਹ ਹਿਰਦੇ ਵਿੱਚ ਆਣ ਕੇ ਵੱਸਦਾ ਹੈ ਜੋ ਗੁਰੂ ਦੀ ਸੇਵਾ ਕਰਦੇ ਹਨ। ਬਾਕੀ ਸਾਰੇ ਦੁੱਖ ਜਨਮ ਮਰਨ ਦੀ ਛਾਇਆ ਨੇ। ਮੂਲ ਦੁੱਖ ਹੈ ਜਨਮ, ਮੂਲ ਦੁੱਖ ਹੈ ਮਰਨ। ਪਰ ਮਨੁੱਖ ਕੋਲ ਦੁੱਖ ਦਾ ਵੀ ਅਧੂਰਾ ਗਿਆਨ ਹੈ। ਮੌਤ ਨੂੰ ਤੇ ਦੁੱਖ ਮੰਨਦਾ, ਜਨਮ ਨੂੰ ਨਹੀਂ ਮੰਨਦਾ। جنم نو تے خوشی مند ہے، بلکہ مردے دم تک جنم دن مناندا ہے۔ اے ادھورا گیان ہے، پورا گیان ہے۔ من دا بدلنا بھی اوکھا ہے۔ جنم نو خوشی منے تے مرن نو دکھ منے۔ دنیا دے انہاں دا ہی من بدلے، کناں دے؟ جنہاں نے جنم نو بھی دکھ منیا، من مرن نو بھی دکھ۔ جنم دکھ ہے، مرن دکھ ہے، تے جنم مرن دے وچکار ہزاراں طرح دے دکھ نے، کوئی ایک ہے۔ مول دکھ بیج روپ دے جو دکھ ہے جنم تے مرن، تے انہاں دوہاں دے وچکار ہزاراں طرح دے دکھ ہے۔ اور کی ہے، ساری زندگی منک دکھاں نوں ٹوندا ہے، اور روز روز دکھ ودھدے نے گھٹدے تے کوئی نہیں۔ ایک بچے کول بچپن دے جنے دکھ سن، جوانی جی دگنے چوگنے اٹھ گنے ہو گئے۔ بڑھاپے دے کے دکھاں دی پنڈ تو علاوہ کچھ رہ ہی نہیں جاندا۔ روز روز منک دے دکھ ودھدے نے، کسے بندے نوں سکھی نہ سمجھ لینا، کوئی سکھی نہیں۔ کسے نوں سکھی سمجھنا اے بہت وڈا اگیان ہے، گیان نہیں ہے۔ بابا فرید کہندے نے، ایسا بڑھیکا پہلے مینو بھی سی، فریدا میں جانیا دکھ مجھ کو، میں سمجھدا سی دنیا تے موجاں پئی کر دی، آپا ہی دکھی ہیں۔ فریدا میں جانیا دکھ مجھ کو، دکھ سبایا جگ پر اچھے چڑھ کے دیکھے۔ جد میں نیوان دے کھڑا سی، لوکاں دے گھر نہیں دکھائی دیندے، پر جد میں شکر تے چڑھیا، پیشی تے پہنچیا، ساریاں دے گھر دکھائی دیتے، دکھاں دے بامبڑ تے ساریاں دے گھر بل دیتے۔ اچھے چڑھ کے دیکھیا تاں گھر گھر اے ہا اگ، کہ چکنے چپنے متھے پتہ نہیں کتنا دکھ چھپائی بیٹھے ہوں دے، کہ ہس دے مسکران دے چہرے پتہ نہیں کتنا رونا چھپائی بیٹھے ہوں دے، کہ دل لگی مذاق کر دے ہویا منک پتہ نہیں اندروں کتنیا کلپناواں تے پیڑاواں لئی بیٹھے ہوں دے، کہ باہر دا ہسنا صرف اس رونے نو پلان واسطے اور کچھ نہیں، کہ باہر دا چکنا چپنا متھا اندر اس مردے نو بلان دی گل ہے اور کچھ بھی۔ پچھے چڑھ کے دیکھیا تاں گھر گھر اے ہا اگ، مول دکھ ہے جنم تے مرن، گرو دی سیوا نال کٹیا جاندا ہے، تے گرو دی سیوا کیے شبد دا جپ، شبد نو مننا، شبد نال جڑنا ہے۔ روح زمین تے سب تو اچھی پدوی ہے بھگت بن جانا۔ پنڈت سور چھتر پت راجا، بھگت برابر اور نہ۔ راجا بن گیا، چھوٹی دا حکمران بن گیا، راشٹرپتی بن گیا، کہ اتم پدوی نہیں ہے۔ کسی اور نے دھکا مارنا پرے گرا کے رکھ دینا وہ بیٹھ جائے، کرسی تے ایک ہی ہے نا۔ ایک ارب بندہ کیوں دے چ لگے ہوئے اس کرسی واسطے، تو کرسی ایک ہی ہوئے، کتنا سنگھرش ہوئے گا، کتنے نو پچھاڑنا پے گا۔ کرسی تک پہنچن واسطے ایک منک پتہ نہیں کتنے نو پچھاڑ دے، کتنے نو پچھاڑ دے، کہاں جا کے اس کرسی تک پہنچ دے۔ میں عرض کراں، رام دے سنگھاسن تک پہنچن واسطے، پرماتما دے سنگھاسن تے جو ہے پہنچن واسطے، کسے نو پچھاڑنا نہیں پیندا، کسے دے چرنا دی خاک بننا پیندا۔ دی ساوت ہے بہت بیالا، سگل چرن کی ایو من رالا۔ گرو ارجن دیو جی کہنے لگے تے ساریاں دے چرنا دی خاک ہو گئے، راکھو سب دے چرنا دی خاک، سب دے چرنا دی توڑ۔ راج نیتک جد کرسی تک پہنچتا ہے، ہزاراں دے پیر روک دے، کیونکہ وہ بھی چلن تے پھر تے بڑا جھگڑا ہوئے گا۔ راجنیتی دے ہمیشہ خطرہ ہوندا ہے نمبر دو تو، جڑا پیچھے ہے۔ ਕਿਉਂਕਿ ਉਹਨੇ ਥੋੜ੍ਹੀ ਜਿਹੀ ਵੀ ਕੋਸ਼ਿਸ਼ ਕੀਤੀ ਕਿ ਨੰਬਰ ਵਨ ਹੋ ਜਾਏਗਾ ਤੇ ਮੈਨੂੰ ਪਿੱਛੇ ਛੁੱਟ ਦੇਵੇ। ਇਸ ਵਾਸਤੇ ਨੰਬਰ ਵਨ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਜੋ ਨੰਬਰ ਟੂ ਤੇ ਹੈ ਨਾ, ਇਹਨੂੰ ਧੱਕਾ ਮਾਰੀਏ, ਤੀਜੇ ਤੇ ਚਲਾ ਜਾਏ, ਚੌਥੇ ਨਾਲ ਨਾ ਚੱਲੇ। ਨਾਲ ਚੱਲਣ ਵਾਲੇ ਦੇ ਖਤਰੇ ਬਰਾਬਰੀ ਤੇ ਰਾਜਨੀਤਿਕ ਬਿਲਕੁਲ ਨਹੀਂ ਦੇਵੇਗਾ, ਪਤਾ ਹੀ ਨਹੀਂ। ਸਿਰਫ ਪੁੱਤਰ ਨੇ ਜਹਾਂਗੀਰ ਨੂੰ ਕਹਿ ਦਿੱਤਾ ਸੀ ਵੀ ਅੱਬਾ ਹਜ਼ੂਰ ਤੁਸੀਂ ਬੁੱਢੇ ਹੋ ਗਏ, ਬਜ਼ੁਰਗ ਹੋ ਗਏ, ਦਾਰਾ ਸ਼ਕੋ ਤੁਸੀਂ ਬਿਰਧ ਹੋ ਗਏ, ਸਾਡੇ ਕੋਲ ਹੁਣ ਰਾਜਪਾਠ ਚੱਲਦਾ ਨਹੀਂ ਹੈ, ਅੰਮੀ ਹਜ਼ੂਰ ਨੂਰ ਜਹਾਂ ਉਹ ਪੂਰੀ ਦੇਖ ਰੇਖ ਕਰ ਨਹੀਂ ਸਕਦੇ, ਤੁਸੀਂ ਇਹ ਮੈਨੂੰ ਦੇ ਦਿਓ, ਮੈਂ ਚਲਾਉਂਗਾ। ਪਤਾ ਹੈ ਗ੍ਰਿਫਤਾਰ ਕਰਵਾਇਆ, ਹੁਕਮ ਕਰ ਦਿੱਤਾ ਇਸ ਨੂੰ ਪਕੜੋ, ਉਹ ਵਿਚਾਰਾ ਨਸਿਆ ਭਜਿਆ। ਰਾਤ ਗੋਬਿੰਦਵਾਲ ਸਾਹਿਬ ਕੱਟੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ, ਤੇ ਫਿਰ ਹਕੀਕਤ ਇਹ ਇਲਜ਼ਾਮ ਲੱਗਿਆ ਗੁਰੂ ਅਰਜਨ ਦੇਵ ਜੀ ਤੇ, ਤੁਸੀਂ ਉਸਨੂੰ ਪਨਾਹ ਦਿੱਤੀ, ਪਨਾਹ ਦਿੱਤੀ। ਇਹ ਜਿਹੜੀ ਪਨਾਹ ਦਿੱਤੀ ਹੈ, ਇਹ ਬਹੁਤ ਵੱਡਾ ਇਲਜ਼ਾਮ ਜਹਾਂਗੀਰ ਨੇ ਲਾਇਆ। ਫਿਰ ਪਕੜਿਆ ਗਿਆ, ਸਿੰਧ ਦਰਿਆ ਨੂੰ ਪਾਰ ਕਰਦਿਆਂ ਪਕੜਿਆ ਗਿਆ, ਕਾਬਲ ਜਾ ਰਿਹਾ ਸੀ ਨੱਸ ਕੇ, ਤੇ ਪਿਓ ਨੇ ਪਕੜ ਕੇ ਮਾਰ ਦੇਣਾ, ਪਕੜਿਆ ਗਿਆ। ਕੱਚੇ ਗਊ ਦੇ ਚਮੜੇ ਵਿੱਚ ਮੜ ਕੇ ਲਾਹੌਰ ਮੈਦਾਨ ਵਿੱਚ ਰੱਖ ਕੇ ਆਪਣੇ ਪੁੱਤਰ ਨੂੰ ਤੜਪਾ ਤੜਪਾ ਕੇ ਮਾਰਿਆ। ਹੈ ਇਹ ਸਿੰਘਾਸਣ ਮੰਗਦਾ? ਰਾਜਨੈਤਿਕ ਇਹ ਵੀ ਨਹੀਂ ਬਰਦਾਸ਼ਤ ਕਰੇਗਾ, ਪੁੱਤਰ ਬੈਠੇ। ਰਾਤ ਦੇ 12 ਵਜੇ ਨੂੰ ਘਰੋਂ ਕੱਢਿਆ ਗਿਆ, ਪੋਤਰਿਆਂ ਨੂੰ ਕੱਢਿਆ ਗਿਆ ਘਰੋਂ, ਬਰਾਬਰੀ ਕਰਨ ਲੱਗ ਪਏ। ਇਤਿਹਾਸ ਹੋਣੇ ਥੋੜੇ ਦਿਨਾਂ ਦੀ ਘਟਨਾ, ਰਾਤ ਦੇ 12 ਵਜੇ ਕੱਢਿਆ, ਬਰਾਬਰੀ। ਰਾਜਨੈਤਿਕ ਕਿਸੇ ਨੂੰ ਬਰਾਬਰੀ ਨਹੀਂ ਦੇ ਸਕਦਾ, ਕਾਰਨ ਸਿੰਘਾਸਣ ਤੇ ਇੱਕੋ ਹੈ, ਕੁਰਸੀ ਤੇ ਇੱਕ ਹੈ ਪ੍ਰਾਈਮ ਮਿਨਿਸਟਰ ਦੀ, ਕੁਰਸੀ ਤੇ ਇੱਕ ਹੈ ਰਾਸ਼ਟਰਪਤੀ ਦੀ। 1 ਕਰੋੜ ਬੰਦਾ ਕਿਉਂ ਦੇ ਚ ਲੱਗਿਆ ਹੋਵੇ ਤੇ ਸਾਰਿਆਂ ਦੇ ਪੈਰ ਰੋਕਣੇ ਪੈਣਗੇ, ਕਈਆਂ ਦੇ ਪੈਰ ਤੋੜਨੇ ਪੈਣਗੇ, ਤਾਂ ਜਾ ਕੇ ਪਹੁੰਚੇਗਾ। ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ, ਇਤਨਾ ਵੱਡਾ ਹੈ, ਸਾਰੇ ਵੀ ਬੈਠ ਜਾਣ ਤਾਂ ਵੀ ਜਗ੍ਹਾ ਹੈ, ਤਾਂ ਵੀ ਕਦੀ ਛੋਟਾ ਹੁੰਦਾ। ਭਗਤ ਭਗਵਾਨ ਦੇ ਸਿੰਘਾਸਣ ਤੇ ਬੈਠਦੇ ਨੇ, ਇੱਕ ਭਗਤ ਕਿਸੇ ਦੂਸਰੇ ਭਗਤ ਦਾ ਹੱਥ ਨਹੀਂ ਖੋਲਦਾ। ਇੱਕ ਭਗਤ ਜਦ ਰਾਮ ਦੇ ਸਿੰਘਾਸਣ ਤੇ ਬੈਠ ਜਾਂਦਾ ਹੈ, ਕਿਸੇ ਭਗਤ ਦਾ ਹੱਥ ਖੋਇਆ ਨਹੀਂ ਜਾਂਦਾ। ਪਰ ਇੱਕ ਮਨੁੱਖ ਜਦ ਰਾਸ਼ਟਰਪਤੀ ਦੇ ਸਿੰਘਾਸਣ ਤੇ ਬੈਠ ਜਾਂਦਾ, ਪਤਾ ਨਹੀਂ ਕਿਤਨਿਆਂ ਦਾ ਹੱਕ ਉਸਨੇ ਖੋਇਆ, ਉਹ ਵੀ ਲੈਣ ਚ ਲੱਗੇ ਹੋਏ ਸਨ, ਉਹ ਹਾਰ ਗਏ। ਇੱਕ ਮਨੁੱਖ ਜਦ ਪ੍ਰਾਈਮ ਮਿਨਿਸਟਰ ਬਣ ਜਾਂਦਾ, ਪਤਾ ਨਹੀਂ ਕਿਤਨਿਆਂ ਦਾ ਹੱਕ ਖੋਇਆ, ਅਗਲੇ ਵੀ ਬਣਨਾ ਚਾਹੁੰਦੇ ਸਨ, ਨਹੀਂ ਹੋ ਸਕੇ, ਉਹਨੇ ਹੱਕ ਖੋਲੇ। ਕਿਤਨਿਆਂ ਦੇ ਪੈਰ ਤੋੜ ਕੇ, ਕਿਤਨਿਆਂ ਦੇ ਪੈਰ ਰੋਕ ਕੇ ਰਾਜਨੀਤੀ ਦੇ ਸਿੰਘਾਸਣ ਤੇ ਪਹੁੰਚਣਾ ਪੈਂਦਾ ਹੈ। ਪਰ ਮੈਂ ਅਰਜ਼ ਕਰਾਂ, ਸਾਰੀ ਦੁਨੀਆ ਵੀ ਰਾਮ ਦੇ ਸਿੰਘਾਸਣ ਤੇ ਬੈਠ ਜਾਏ, ਕਿਸੇ ਦਾ ਹੱਕ ਖੋਇਆ ਨਹੀਂ ਜਾਂਦਾ, ਕਿਸੇ ਦਾ ਹੱਕ ਖੋਇਆ ਨਹੀਂ ਜਾਂਦਾ। ਇੱਕ ਭਗਤ ਨੂੰ ਵੇਖ ਕੇ ਦੂਜਾ ਭਗਤ ਪ੍ਰਸੰਨ ਹੁੰਦਾ, ਉਹਨਾਂ ਨੂੰ ਕਦੀ ਭੁੱਲ ਕੇ ਸੰਤ ਨਾ ਸਮਝ ਲੈਣਾ। ਇੱਕ ਸੰਤ ਦੂਜੇ ਸੰਤ ਨੂੰ ਵੇਖ ਕੇ ਉਹਨੂੰ ਅੱਗ ਲੱਗ ਜਾਂਦੀ ਹੈ, ਬਰਦਾਸ਼ਤ ਹੀ ਨਹੀਂ ਕਰਦਾ, ਝਗੜਦੇ ਨੇ। ਸੰਤਾਂ ਸੰਤਾਂ 'ਚ ਮੁਕੱਦਮੇਬਾਜ਼ੀ ਚੱਲ ਰਹੀ ਹੈ, ਬੇਸ਼ੁਮਾਰ ਡੇਰਿਆਂ ਦੀਆਂ ਮੁਕੱਦਮੇਬਾਜ਼ੀਆਂ ਚੱਲ ਰਹੀਆਂ, ਸੰਤ ਸੰਤ ਤੇ ਮੁਕੱਦਮਾ ਪਿਆ ਕਰਦਾ, ਝਗੜਦਾ ਪਿਆ। ਮੈਨੂੰ ਤੇ ਇੱਕ ਮੈਜਿਸਟ੍ਰੇਟ ਨੇ ਕਹਿ ਦਿੱਤਾ ਸੀ ਹਰਿਆਣੇ ਨੇ, ਕਹਿੰਦੇ ਗਿਆਨੀ ਜੀ, ਕਿੰਨੇ ਤੇ ਦੁਨੀਆਦਾਰ ਬੰਦੇ ਨਹੀਂ ਝਗੜਦੇ ਜਿੰਨੇ ਤੁਹਾਡੇ ਸੰਤ ਝਗੜਦੇ ਪਏ, ਕਿਤੇ ਗੋਲੀਆਂ ਚਲਾਉਣ ਲੱਗ ਪੈਂਦੇ ਨੇ, ਕਿਤੇ ਗੰਡਾਸੇ ਚਲਾਉਣ ਲੱਗ ਪੈਂਦੇ ਨੇ। ਜਿੰਨੀ ਪਕੜ ਧਨ ਦੀ, ਗੱਡੀਆਂ ਦੀ, ਜ਼ਮੀਨ ਜਾਇਦਾਦ ਦੀ ਇਹਨਾਂ ਨੂੰ ਹੈ, ਇੰਨੀ ਤੇ ਆਮ ਵੀ ਨਹੀਂ ਆਉਂਦੀ। ਪਰ ਅਸੀਂ ਸੰਤ ਜੀ ਕਹੀ ਜਾਂਦੇ, ਭਗਤ ਜੀ ਹੈ ਕਹੀ ਜਾਂਦੇ। ਸੰਤ ਕਿਸੇ ਦਾ ਹੱਕ ਨਹੀਂ ਖੋਹਦਾ, ਸੰਤ ਬਣਦਾ ਹੀ ਉਹ ਹੈ, ਰਾਮ ਦੇ ਸਿੰਘਾਸਣ ਤੇ ਪਹੁੰਚਦਾ ਹੀ ਉਹ ਹੈ ਜੋ ਸਾਰਿਆਂ ਦੇ ਚਰਨਾਂ ਦੀ ਖਾਕ ਬਣ ਜਾਂਦਾ। ਦੀਸਾਵਤ ਹੈ ਬਹੁਤ ਬਿਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ, ਸਾਰਿਆਂ ਦੇ ਚਰਨਾਂ ਦੀ ਮੈਂ ਆ। ਰਾਜਨੈਤਿਕ ਤੇ ਦੂਜਿਆਂ ਦੇ ਸਿਰ ਦੇ ਉੱਤੇ ਹਾਕ ਪਾ ਕੇ, ਦੂਜਿਆਂ ਦੀ ਅੱਖਾਂ ਵਿੱਚ ਘੱਟਾ ਪਾ ਕੇ ਅੱਗੇ ਲੰਘਦਾ ਹੈ, ਉਹ ਕੰਮ ਚਰਨਾਂ ਦੀ ਹੱਕ ਬਣੇਗਾ। ਉੱਤਮ ਪਦਵੀ ਪਾਈ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੀ ਸੇਵਾ ਨਾਲ, ਉਹ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ ਜਿਹਦੇ ਨਾਲ ਕੋਈ ਛੋਟਾ ਨਹੀਂ ਆਉਂਦਾ। ਔਰ ਪਦਵੀ ਇਤਨੀ ਵੱਡੀ ਕਦੀ ਖੋਈ ਨਹੀਂ ਜਾਂਦੀ। ਅੱਜ ਜਿਹੜਾ ਪ੍ਰਾਈਮ ਮਿਨਿਸਟਰ ਹੈ ਕੱਲ੍ਹ ਦਾ ਕੀ ਭਰੋਸਾ, ਅੱਜ ਜਿਹੜਾ ਰਾਸ਼ਟਰਪਤੀ ਹੈ ਕੱਲ੍ਹ ਦਾ ਕੀ ਭਰੋਸਾ। ਤੁਸੀਂ ਆਪਣੀ ਜ਼ਿੰਦਗੀ 'ਚ ਕਿਤਨੇ ਰਾਸ਼ਟਰਪਤੀ ਦੇਖ ਲਏ ਹੋਣਗੇ, ਕਿਸੇ ਹੀ ਦੇਸ਼। ਲੇਕਿਨ ਮੈਂ ਅਰਜ਼ ਕਰਾਂ, ਜਿਸ ਰਾਮ ਦੇ ਸਿੰਘਾਸਣ 'ਤੇ ਕਬੀਰ ਪਹੁੰਚ ਗਿਆ, ਕਬੀਰ ਅੱਜ ਵੀ ਬੈਠਿਆ, ਦੁਨੀਆਂ ਦੀ ਕੋਈ ਤਾਕਤ ਉਸ ਨੂੰ ਸਿੰਘਾਸਣ ਤੋਂ ਲਾ ਨਹੀਂ ਸਕਦੀ। ਅਬ ਤੋ ਜਾਏ ਜੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਹੋਏ ਨਾ ਸਕੇ ਪਤਾਨੇ। ਇਸ ਤਰ੍ਹਾਂ ਦੀ ਉੱਤਮ ਪਦਵੀ ਦੇ ਨਾਲ ਮਨੁੱਖ ਮਹਾਨ ਹੋ ਜਾਂਦਾ ਹੈ, ਸ੍ਰੇਸ਼ਟ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਉੱਤਮ ਪਦਵੀ ਗੁਰੂ ਦੀ ਸੇਵਾ ਨਾਲ ਪ੍ਰਾਪਤ ਹੁੰਦੀ ਹੈ। ਪਰ ਜਿਨ੍ਹਾਂ ਦੇ ਕੋਈ ਪੂਰਵਲੇ ਸੰਸਕਾਰ ਹਨ, ਕੱਲ੍ਹ ਦਾ ਬੋਇਆ ਹੋਇਆ ਬੀਜ ਹੀ ਅੱਜ ਫਲ ਬਣਦਾ ਹੈ। ਸਾਲ ਪਹਿਲੇ ਬੋਇਆ ਹੋਇਆ ਬੀਜ ਹੀ ਅੱਜ ਫਲ ਬਣਦਾ ਹੈ, ਪੂਰਵਲੇ ਕਰਮ। ਜਿਨ੍ਹਾਂ ਦੀ ਕੋਈ ਪ੍ਰਾਲਬਧ ਹੈ, ਜਿਨ੍ਹਾਂ ਦੇ ਧੁਰ ਦਰਗਾਹ ਮਸਤਕ ਤੇ ਸੰਸਕਾਰ ਲਿਖੇ ਹੋਏ ਨੇ, ਉਹਨਾਂ ਨੂੰ ਐਸੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹਨਾਂ ਨੂੰ ਉੱਤਮ ਪਦਵੀ ਮਿਲ ਜਾਂਦੀ ਹੈ। ਜੋ ਨਾਮ ਦੀ ਹੀ ਮੂਰਤੀ ਹੈ ਤੇ ਜਿਹਦੇ ਆਸਰੇ ਤੇ ਲੋਕੀ ਸੰਸਾਰ ਤੋਂ ਬਾਹਰ ਆਉਂਦੇ ਨੇ, ਉਸ ਨੂੰ ਗੁਰੂ ਕਹਿੰਦੇ। ਉਹ ਗੁਰੂ ਜਿਹਦੇ ਕੋਲ ਬੈਠੀਏ ਸੰਤ ਦੇ ਸੰਗ ਨਹੀਂ ਕਿਛ ਗਾਲ ਦਰਸ਼ਨ ਭੇਟਤ, ਬਹੁਤ ਅਗਰ ਅੱਖਾਂ ਹੈ। ਹਾਂ, ਅੱਖਾਂ ਹੀ ਨਹੀਂ ਨੇ ਤੇ ਉਹ ਗੱਲ ਹੈ ਵੱਖਰੀ। ਇਸ ਵਾਸਤੇ ਉਹ ਅਨੁਭਵ ਦੀ ਹੱਕ ਹੈ। ਜਿਨ੍ਹਾਂ ਨੇ ਇਹਨਾਂ ਅੱਖਾਂ ਨਾਲ ਗੁਰੂ ਨਾਨਕ ਨੂੰ ਵੇਖਿਆ, ਉਹਨਾਂ ਨੇ ਬੂਤਲਾ ਬੇਤਾਲਾ ਕਿਹਾ। ਜਿਨ੍ਹਾਂ ਦੀ ਮਨ ਦੀ ਅੱਖ ਨਾਲ ਵੇਖਿਆ, ਤੇ ਮਨ ਦੀ ਅੱਖ ਨਾਲ ਵੇਖਣਾ ਕੀ ਸੀ, ਸੁਣਿਆ। ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਬੂਤਲਾ ਬੇਤਾਲਾ ਆਖਿਆ, ਜਿਨ੍ਹਾਂ ਨੇ ਸੁਣਿਆ ਉਹ ਗੁਰੂ ਨਾਨਕ ਤੋਂ ਕੁਰਬਾਨ ਗਏ ਸਦਕੇ। ਦੂਜਾ ਨੁਕਤਾ, ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਪੰਜਵੇਂ ਗੁਰੂ ਨਾਨਕ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ। ਜਿਨ੍ਹਾਂ ਨੇ ਸੁਣਿਆ, ਭਾਈ ਗੁਰਦਾਸ, ਭਾਈ ਮੰਜ, ਭਾਈ ਬੈਲੋ, ਬਾਬਾ ਬੁੱਢਾ, ਇਹ ਸਦਕੇ ਗਏ ਤੇ ਕੁਰਬਾਨ ਗਏ। ਜਿਨ੍ਹਾਂ ਨੇ ਇਹਨਾਂ ਅੱਖਾਂ ਨਾਲ ਵੇਖਿਆ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪਿੰਜਰੇ 'ਚ ਬੰਦ ਕੀਤਾ, ਚਾਂਦਨੀ ਚੌਂਕ ਦੇ ਸ਼ਹੀਦ ਕੀਤਾ। ਪਰ ਜਿਨ੍ਹਾਂ ਨੇ ਮਨ ਦੀ ਅੱਖ ਨਾਲ ਵੇਖਿਆ, ਭਾਵ ਸੁਣਿਆ, ਉਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਸਦਕੇ ਗਏ, ਖੁਦ ਕੁਰਬਾਨ ਹੋਏ ਗੁਰੂ ਤੇਗ ਬਹਾਦਰ ਸਾਹਿਬ ਤੋਂ। ਜਿਨ੍ਹਾਂ ਨੇ ਇਹਨਾਂ ਅੱਖਾਂ ਨਾਲ ਵੇਖਿਆ ਬਾਈ ਧਾਰ ਦੇ ਰਾਜੇ, ਵਕਤ ਦੀ ਹਕੂਮਤ, ਪੁਰਾਣਾ ਧਾਰਮਿਕ ਢਾਂਚਾ, ਜਿਨ੍ਹਾਂ ਨੇ ਵੇਖਿਆ ਉਹ ਤੇ ਗੁਰੂ ਗੋਬਿੰਦ ਸਿੰਘ ਨਾਲ ਟਕਰਾਉਂਦੇ ਰਹੇ, ਲੜਦੇ ਰਹੇ, ਝਗੜਦੇ ਰਹੇ, ਸੰਘਰਸ਼ ਕਰਦੇ। ਜਿਨ੍ਹਾਂ ਨੇ ਸੁਣਿਆ ਨੰਦ ਲਾਲ ਜੈਸੇ, ਪੀਰ ਬੁੱਧੂ ਸ਼ਾਹ ਜੈਸੇ, ਉਹ ਤੇ ਸਦਕੇ ਗਏ, ਉਹ ਤੇ ਕੁਰਬਾਨ ਗਏ, ਉਹ ਤੇ ਵਾਰ ਵਾਰ ਆਪਣੇ ਆਪ ਨੂੰ ਫਿਦਾ ਕਰਨ ਨੂੰ ਤਿਆਰ ਹੋਏ। ਜਿਨ੍ਹਾਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖਿਆ, ਦੌਰਾ ਦਿਆਂ 84 ਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਹਜ਼ਾਰਾਂ ਸਰੂਪਾਂ ਦੀ ਬੇਅਦਬੀ ਕੀਤੀ ਗਈ, ਜਲਾ ਕੇ ਪਰੇ ਸੁੱਟੇ ਗਏ। 70 ਬੀੜਾਂ ਮੈਂ ਉਹਨਾਂ ਦਿਨਾਂ 'ਚ ਕਾਨਪੁਰ ਵਿੱਚ ਇਕੱਠੀਆਂ ਕੀਤੀਆਂ ਸਨ, ਜਦ ਸਿੱਖ ਆਪਣੇ ਘਰਾਂ 'ਚੋਂ ਵੀ ਨਹੀਂ ਨਿਕਲਦੇ ਸਨ, ਭਾਈ ਕਲਿਆਣ ਸਿੰਘ ਦਾਸ ਦੇ ਨਾਲ ਸਨ। ਅਕਾਲੀ ਜੀ ਦੀ ਧਰਮਸ਼ਾਲ ਇਹ 70 ਬੀੜਾਂ ਇਕੱਠੀਆਂ ਕੀਤੀਆਂ। ਲੰਗਰ ਵਿੱਚ ਜੋ ਲੱਕੜਾਂ ਪਈਆਂ ਸਨ, ਫਿਰ ਉੱਪਰ ਅੰਗੀਠੇ ਬਣਾਏ, ਫਿਰ ਉਹਨਾਂ ਅੱਧ ਜਲੀਆਂ ਬੀੜਾਂ ਦਾ ਉੱਥੇ ਸੰਸਕਾਰ ਕੀਤਾ। ਰਾਤ ਦੇ 12 ਵਜ ਗਏ ਤੇ ਗਿਆਨੀ ਕਲਿਆਣ ਸਿੰਘ ਮੈਨੂੰ ਕਹਿਣ ਲੱਗੇ, اسے آرام کرو باقی سیوا سے کر لیا. میں کہنے اجے بہت ساریاں بیڑاں ہیں, 70 بیڑاں سن, رات دے 12 بجے تک بڑی مشکل نال 40 ہو سکی. بعد وچ کچھ سنگتاں بھی آ گئی. سویرے مینوں نوٹس پڑا دیتا گیا پولیس دوارا, تسی 24 گھنٹے شہر چھڈو, تھوڑے اتنے رہن نال اتیجنا پیدا ہوندی ہے, تسی یہ جو کچھ کر رہے ہو دے نال جذبات بھڑک دے نے. میں کہا حد ہو گئی, تسی گردواریاں نوں اگ لاؤ تے گرو گرنتھ صاحب دیاں بیڑاں جلاؤ, ایہدے نال جذبات نہیں بھڑک دے. پھر میں اتھوں چک کے لے آواں تے انہاں دا ادب صدقار نال سسکار کراں, کتھوں دے جذبات بھڑک دے نے کہ تھوڑے وتکرے دی پہچان, اے تھوڑی تنگ دلی دی پہچان. جنہاں نے ویکھیا انہاں نے ہزاراں بیڑاں دی اس دیش دے بےدبی کی, پر جنہاں نے سنیا ہوتے ایک ایک پنکتی تو قربان جانے, ایک ایک پنکتی زندگی نو بدل دیں, ایک ایک بول تھی بنو جو ہے بدل دینا ہے. نام وچ رنگیا ہویا, شبد وچ نام تو بنا اور کچھ بھی نہیں, ایک ایک اکھر وچ نام دا رنگ. یہ رنگ جس کایا دے راہیں پرگٹ ہوندا سی, او رنگ گرو, او گیان گرو, او شبد گرو, اس شبد وچ پریم دی دھارا او گرو, اس شبد وچ گیان دی دھارا او گرو. پر شریر نال جوڑنا تے بڑا آسان ہے, جے اکھاں نال ویکھو گے تے دسدا ہے, انہاں اکھاں نال شبد دا گیان نہیں دکھائی دے گا, انہاں اکھاں نال شبد دا پریم نہیں دکھائی دے گا, انہاں اکھاں نال شبد دا رس نہیں دکھائی دے گا. وہ نال تے من جوڑنا پے گا, پھر کھیت جو ہے بنے گے. تو اس طرح دے رنگ دے چتنگے ہویا جڑا ہے وہ گرو ہے, ستگرو ہے. جڑے اس طرح دے گرو نو مکھ رکھ کے اپنا جیون بتیت کرتے ہیں, وہ ہی بھو ساگر تو پار ہو جاندے نے, اور انہاں دے ہردے دے اس سچ دی شوبھا, اس سچ دی مہما وسدی ہے. ایسا منک نام نو سنجدا ہے, نام نو سنگرہ کردا ہے, کیونکہ اس نو پتہ ہے نام دوارا ہی عزت مان مریادا ملدی ہے. گر درگاہوں جنہاں تے بخشش ہوندی ہے, جنہاں دے کرم ہوندے گردیو دی, انہاں نو پراپتی ہوندی ہے, انہاں نو اپلبدھی ہوندی ہے. اتنی وچاراں پروان کرنی ہاں. بھول چک دی شمع, واہ گرو جی کا خالصہ.